अमृत छाड़ बिखै बिख खाय, माया मोह परम पै भूले, सुत धारा स्यों प्रीत लगाय। एक उत्तम पंथ सुनयो गुर संगत, तेह मिलंत जम त्रास मिटाई। एक अरदास पाठ कीरत की, गुर रामदास राखो शरणाय। दंडौत बंदन अनिक बार, सर्व कला समरथ डोलन ते राखो प्रभु, नानक दे कर हथ। सतनाम धन वाखे गुरु साखिब जियो, जौ तौ प्रेम खेलन का चाओ, सिर धर तली गली मेरी आओ। इत मार्ग पैर तरी जै, सिर दीजै कान ना की जै। नाल किराड़ा दोषती कूड़ै कूड़ी पाए, मरण ना जापै मूलिया, आवै कितै थाय। ज्ञान हीनंग अज्ञान पूजा, अंध वर्तावा पाओ दूजा। गुरबिन ज्ञान धर्म बिन ध्यान, सच बिन साखी मूलो ना बाकी। माणू कल्लै उठी चलै, साध नाही इवे ही गल्लै। माणू कल्लै उठी चलै, साध नाही इवेही गल्ले। वाहिगुरु जी का खालसा, वाहिगुरु जी की फतेह। परम सन्मान योग श्री गुरु ग्रंथ साहिब सचे पातशाह जी दी पावन पवित्र हजूरी अंदर संध्या दे गुरमत दीवान दी आप जी ने हाजरी भरी है। सन्मान योग ज्ञानी कुलजीत सिंह जी दिलबर तीसरे पातशाह धन गुरु अमरदास जी महाराज हजूर दे जीवन नाल संबंधित इतिहास आप जी नूं सरवण करा रहे सन। भाई साहब जी ने हरिपुर दे राजे दी वाहगुरु राणी दा प्रसंग आप नूं सरवण कराया। ये बिल्कुल सच है क्योंकि एक बड़ी वड्डी समस्या है तवारीख इतिहास कहिंदे आ जिस चुगिरदे विच आपां जीने आ साडा मन उन्हां गल्लां नूं तां स्वीकार करन लई तैयार हुंदा है जो चीज़ आपां देखी नहीं कई वारी उस प्रति बेप्रतीता दिया हो जांदा है। असल च सचन सच दा पहला विवाह होया सी। इस राणी नाल दूसरी शादी हजूर ने कराई। पहली इस्त्री विचों भी संतान सी, राणी विचों भी संतान हुई। फिर इन्हां ने हजूर पासों वो खड़ावा वो जोड़ा मुकम्मल ले लिया। ते ये जोड़ा दो हिस्सों विच है जो भाई साहब ने कहा एक तो मैदेवास पिंड है, दूसरा हरियाणे विच एक पिंड पिपल था। एक तो जेडे पहली इस्त्री दी संतान सी उन्हां कोल जोड़ा है ते दूसरा जोड़ा जेडी राणी गए ओदी संतान कोल है। ते इन्हां नूं मल कहिंदे ने, इन्हां दी अंश वंश नूं अगे। ये फिरोजपुर भी पहेवे दे नेड़े एक पिंड मलकपुर है ते ये जोड़ा चांदी विच मड़िया होया है। कोई से बंदे नूं हलका कुत्ता वड़ जाए, सप वड़ जाए, दिमागी तौर ते परेशान होवे, सचमुच अज भी उन्हां दे मस्तक ते जोड़ा शहाया सुहाया भरोसे वालियां नूं अज भी भाग लगदे। दूसरी बेनती जिहड़ियां बाई ये भाई साहब दसणगे आपनूं मैं इस करके बेनती करना हुन्ना स्टेज दा टिका तां बणदा है एक बलारा दूजे दी प्रोड़ता करे गुरमत अनुसार। ते अज दुख इस चीज़ दा दूजा सोचदा किवें दी गल कटनी है। ये बिल्कुल भाई साहब ने जो सुनाया गुरु साहब ने जिहड़ियां 22 मंजियां थापियां उन्हां विच्चों दो मंजियां बीबियां नूं भी मिलियां पति समेत। एक मंजी मिली मथो ते मुरारी नूं ते एक मंजी मिली भाई सचन सच नूं। सचन सच दी इस राणी नूं आत्म ज्ञान दी दात दित्ती। 22 मंजियां विच्चों ये दो मंजियां सन। आओ साध संगत जो गुरु नानक साहिब जी दे अमृत बचन आपां विचार दे आ रहे हां ते आप जी दे सन्मुख स्क्रीन उपर अज ये 5 श्लोकां दा पाठ आपां कीता। ते मैं आप नूं कल भी अर्ज कीती सी सैन होजे गुरु घर भी जिथे भी जाना दास कहिंदा ਕਿਉਂਕਿ ਆਉਣ ਵਾਲੇ ਸਮੇਂ 'ਚ ਅੱਗੇ ਬਹੁਤ ਘੱਟ ਨੈਗਟਿਵ ਨੂੰ ਮੈਂ ਕਹਿ ਰਿਹਾ, ਗੁਰਬਾਣੀ ਦਾ ਅਭਿਆਸ ਘਟੀ ਜਾ ਰਿਹਾ ਹੈ। ਇੱਕ ਤਾਂ ਕੰਠ ਕਰਨ ਵਾਲੀ ਰੁਚੀ ਠੀਕ ਹੈ ਬੱਚਿਆਂ 'ਚ ਹੈ, ਪਰ ਜਿਹੜੀ ਸਾਡੀ ਆਪਣੀ ਲਾਈਨ ਹੈ ਉਹਦੇ ਵਿੱਚ ਵੀ ਕੰਠ ਕਰਨ ਵਾਲੀ ਬਾਣੀ ਰੁਚੀ ਨਹੀਂ ਹੈਗੀ, ਬਹੁਤ ਘੱਟਦੀ ਜਾ ਰਹੀ ਦਿਨ ਬ ਦਿਨ। ਇਹ ਸਕਰੀਨ 'ਤੇ ਤਾਂ ਲਾ ਲਈਦਾ ਜੀ, ਕਿਉਂਕਿ ਕੱਲ੍ਹ ਵੀ ਮੈਂ ਕਿਹਾ ਨਿਤਨੇਮ ਦੀ ਬਾਣੀ ਨਹੀਂ ਪਰ ਸੰਗਤ ਸੁਣੇ, ਅਤੇ ਕੱਲ੍ਹ ਵੀ ਅਰਜ਼ ਕੀਤੀ ਸੀ ਕੁਛ ਦਿਨ ਇਸੇ ਤਰੀਕੇ ਨਾਲ ਵਿਚਾਰ ਹੋਵੇ, ਉਚਾਰਨ ਵੀ, ਸ਼ਬਦ ਵੀ, ਅਰਥਾਂ ਦਾ ਵੀ ਬੋਧ ਹੋ ਜਾਂਦਾ ਹੈ। ਆਓ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕਰੀਏ, ਸਤਿਗੁਰੂ ਕਿਰਪਾ ਕਰਨ ਆਪ ਵਿੱਚ ਵਰਤ ਕੇ ਆਪਣੇ ਇਹਨਾਂ ਬਚਨਾਂ ਦੀ ਵਿਚਾਰ ਕਰਾ ਲੈਣ, ਸਾਧ ਸੰਗਤ ਅਸੀਸ ਬਖਸ਼ੋ ਤਾਂ ਜੋ ਆਪ ਜੀ ਦੀ ਸੇਵਾ ਭਾਵਨਾ ਸੰਯੁਕਤ ਕਰ ਸਕਾਂ। ਪਿਆਰ ਅਦਬ ਨਾਲ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹੇ ਗੁਰੂ ਜੀ, ਫਿਰ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹੇ ਗੁਰੂ ਜੀ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਇਸ ਅੰਮ੍ਰਿਤ ਬਚਨ ਨੂੰ, ਇੱਕ ਤਾਂ ਇਹਦਾ ਪਾਠ ਜੱਜੇ 'ਤੇ ਹੋੜਾ ਲਾ ਕੇ ਨਹੀਂ ਕਦੀ ਕਰਨਾ। ਅਸੀਂ ਵੀ ਸੱਚ ਲਓ ਪਹਿਲਾਂ ਜਦੋਂ ਬੋਲਦੇ ਰਹੇ ਜੋ ਤੋ, ਇੱਥੇ ਗੁਰਦੇਵ ਨੇ ਖੋੜਾ ਨਹੀਂ ਲਾਇਆ। ਇੱਥੇ ਆਪਾਂ ਦੇਖ ਰਹੇ ਹਾਂ ਹਜ਼ੂਰ ਨੇ ਊੜੇ ਨੂੰ ਔਂਕੜ ਲਈਏ ਜਾਓ ਅਤੇ ਜੋ, ਦੋਨਾਂ 'ਚ ਬੜਾ ਫਰਕ ਹੈ ਨਾ, ਅਰਥ ਭਾਵੇਂ ਇੱਕ ਰਹਿਣਗੇ। ਜਾਓ ਤਉ ਹਜ਼ੂਰ ਨੇ ਸ਼ਬਦ ਵਰਤੇ ਨੇ, ਜੋ ਤਉ, ਜੋ ਦਾ ਅਰਥ ਹੈ ਜੇ, ਅਰਥ ਇਹ ਬਣੇਗਾ ਜੋ ਵਾਲਾ, ਤਉ ਦਾ ਅਰਥ ਹੈ ਤੈਨੂੰ, ਪ੍ਰੇਮ, ਖੇਲਣ, ਨਾਣੇ ਨਾਲ ਕਹਿ ਜੋ ਤਉ ਪ੍ਰੇਮ ਖੇਲਣ ਕਾ ਚਾਓ, ਲਫਜ਼ੀ ਅਰਥ ਨੇ ਜੇ ਤੇਰੇ ਮਨ ਅੰਦਰ, ਹੁਣ ਇਹਦੇ ਅਰਥ ਮੈਂ ਮਨ ਆਪਣੇ ਕੋਲੋਂ ਸ਼ਬਦ ਲਾਉਣ ਲੱਗਾ, ਜੇ ਤੇਰੇ ਅੰਦਰ ਪ੍ਰੇਮ ਦੀ ਖੇਡ ਖੇਡਣ ਦਾ ਚਾਹ ਹੈ, ਮਜਬੂਰੀ ਨਹੀਂ, ਧੱਕਾ ਨਹੀਂ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਆਪਣਾ ਸਿਰ, ਧਰ ਦਾ ਅਰਥ ਹੈ ਧਰ ਕੇ, ਤਲੀ ਦਾ ਲਫਜ਼ੀ ਅਰਥ ਆਪਾਂ ਸਾਰੇ ਜਾਣਿਆ ਹੱਥ ਦੀ ਤਲੀ, ਹਥੇਲੀ। ਜੇ ਤੇਰੇ ਮਨ ਵਿੱਚ ਪ੍ਰੇਮ ਦੀ ਖੇਡ ਖੇਡਣ ਦਾ ਚਾਹ ਹੈ, ਸਿਰ ਧਰ ਤਲੀ ਗਲੀ, ਸਿਰ ਧਰ ਤਲੀ ਗਲੀ ਮੇਰੀ ਆਓ, ਤੂੰ ਆਪਣੇ ਸਿਰ ਨੂੰ ਤਲੀ 'ਤੇ ਰੱਖ ਕੇ ਮੇਰੀ ਗਲੀ ਦੇ ਵਿੱਚ ਆ ਜਾ। ਗੁਰਮੁਖੋ ਇੱਥੇ ਹੈ ਪਹਿਲਾ ਸ਼ਲੋਕ, ਅਸੀਂ ਇੱਕ ਇੱਕ ਸ਼ਲੋਕ ਵਾਚੀ ਜਾਵਾਂਗੇ। ਸਭ ਤੋਂ ਪਹਿਲੀ ਬੇਨਤੀ ਹੈ ਇਸ ਵਿੱਚ ਜਿਹੜਾ ਸ਼ਬਦ ਮੇਰੀ ਆਇਆ, ਇਹ ਕੌਣ ਕਹਿ ਰਿਹਾ ਹੈ? ਇਹ ਮੇਰੀ ਸ਼ਬਦ ਕਿਹੜੀ ਖੋਂਦ ਹੈ ਜਿਹੜੀ ਇਹ ਸ਼ਬਦ ਵਰਤ ਰਹੀ ਹੈ ਮੇਰੀ? ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਹੋ। ਉਂਝ ਆਪ ਸਭ ਨੂੰ ਪਤਾ ਅਸੀਂ ਜਦੋਂ ਬੋਲਦੇ ਹਾਂ ਅਕਸਰ ਇਹ ਸ਼ਬਦ ਵਰਤਨੇ ਆ, ਮੈਂ ਅਤੇ ਮੇਰੀ ਤੋਂ ਬਚਾਂਗੇ ਅਤੇ ਪਰਮਾਤਮਾ ਮਿਲੇਗਾ। ਪਰ ਇੱਥੇ ਮੇਰੀ ਸ਼ਬਦ ਜਿਹੜਾ ਕਾਹਦੇ ਲਈ ਹੈ? ਮੇਰੀ ਦਾ ਅਰਥ ਇੱਕ ਪਾਸੇ ਬਾਣੀ 'ਚ ਪਾਠ ਹੁੰਦਾ, ਜਬ ਲਗ ਮੇਰੀ ਮੇਰੀ ਕਰੈ ਤਬ ਲਗ ਕਾਜ ਏਕ ਨੀ ਸਰੈ, ਜਬ ਮੇਰੀ ਮੇਰੀ ਮਿਟ ਜਾਏ ਤਾਂ ਪ੍ਰਭ ਕਾਜ ਸਵਾਰੇ ਆਏ। ਹੁਣ ਇਹ ਜਿਹੜਾ ਸ਼ਬਦ ਮੈਂ ਅਤੇ ਮੇਰੀ ਹੈ, ਇਹ ਗੱਲ ਯਾਦ ਰੱਖੋ, ਗੁਰੂ ਗ੍ਰੰਥ ਸਾਹਿਬ ਵਿੱਚ ਮੇਰੀ ਮੈਂ ਸ਼ਬਦ ਇਕੱਲਾ ਹੋਮੇ ਲਈ ਨਹੀਂ, ਇਹ ਉਸ ਮੈਂ ਦੀ ਹੋਂਦ ਵਾਸਤੇ ਵਰਤਿਆ ਜਿਹੜੀ ਜੁਗਾਦ ਤੋਂ ਪਹਿਲਾਂ ਹੈ, ਜਿਹੜੀ ਜੁਗਾਂ ਤੋਂ ਪਹਿਲਾਂ ਹੈ। ਇੱਥੇ ਮੈਂ ਦਾ ਅਰਥ ਹੋਮੇ ਨਹੀਂ ਕਰਨਾ, ਥੋੜ੍ਹੀ ਜਿਹੀ ਅਸੀਂ ਬਾਣੀ 'ਚੋਂ ਲੈ ਲਈਏ ਬਚਨ ਹੋਰ ਸੌਖਾ ਹੋ ਜਾਏਗਾ ਜੀ। ਇੱਕ ਪਾਸਾ ਹੈ ਜਿੱਥੇ ਮੈਂ ਹੋਮੇ ਦੀ ਸੂਚਨਾ ਦਿੰਦਾ, ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਬਚਨ ਹੁੰਦਾ ਹੋਂ ਹੋਂ ਮੈਂ ਮੈਂ ਵਿੱਚੋਂ ਖੋਵੈ, ਗੁਰੂ ਨਾਨਕ ਸਾਹਿਬ ਜੀ ਦਾ ਹੈ। ਉੱਥੇ ਦੋ ਸ਼ਬਦ ਨੇ ਖੋਂ ਅਤੇ ਮੈਂ, ਅਤੇ ਜਿਸ ਨੂੰ ਅਸੀਂ ਆਮ ਤੌਰ 'ਤੇ ਜੁੜਤ ਪਦ ਕਰਨੇ ਆ ਹੋਮੈ, ਇਹ ਦੋ ਸ਼ਬਦਾਂ ਨਾਲ ਬਣਿਆ ਖੋਂ ਅਤੇ ਮੈਂ, ਹੋਮੈ। ਅਤੇ ਇਹਨੂੰ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਇਹਦੀ ਵਿਆਖਿਆ ਕੀਤੀ ਬਾਣੀ 'ਚ ਅਤੇ ਸ਼ਬਦ ਵਰਤਿਆ ਹੋਂ ਹੋਂ ਮੈਂ ਹੋਂ ਦਾ ਅਰਥ ਹੈ ਮੇਰੀ ਹੋਂਦ ਅਤੇ ਮੈਂ ਦਾ ਅਰਥ ਹੈ ਮੇਰੀ ਹੋਂਦ ਨਾਲ ਜੁੜੀਆਂ ਹੋਈਆਂ ਚੀਜ਼ਾਂ। ਫਿਰ ਬੇਨਤੀ ਖੌਮੇ ਕੀ ਹੈ, ਹੋਂ ਦਾ ਅਰਥ ਮੈਂ ਮੇਰੀ ਹੋਂਦ ਅਤੇ ਮੈਂ ਦਾ ਲਫਜ਼ੀ ਅਰਥ ਹੈ ਜਿਹੜੀ ਇਸ ਹੋਂ ਦੇ ਨਾਲ ਜੁੜੀ ਹੋਈ ਹੈ। ਗੁਰਮੁਖੋ ਇੱਥੇ ਮੇਰੀ ਅਤੇ ਮੈਂ ਸ਼ਬਦ ਜਿਹੜਾ ਹੈ ਇਹ ਖੌਮੇ ਦੀ ਸੂਚਨਾ ਨਹੀਂ ਦੇ ਰਿਹਾ, ਇਹ ਮੈਂ ਅਸਲ 'ਚ ਬ੍ਰਹਮ ਦੀ ਹੋਂਦ ਹੈ, ਪਰਮਾਤਮਾ ਦੀ ਹੋਂਦ ਹੈ। ਉਹ ਕਹਿ ਰਹੀ ਹੈ ਜੇ ਤੂੰ ਪ੍ਰੇਮ ਦੀ ਖੇਡ ਖੇਡਣੀ ਹੈ ਤਾਂ ਆਪਣਾ ਸਿਰ ਤਲੀ 'ਤੇ ਰੱਖ ਕੇ ਆਈ, ਅਤੇ ਇਹ ਗੱਲ ਯਾਦ ਰੱਖੀ, ਸਿਰ ਤਲੀ 'ਤੇ ਰੱਖਦਿਆਂ ਅਪਮਾਨਿਤ ਵੀ ਹੋਵੇਗਾ, ਬਹੁਤ ਕੁਝ ਸਹਿਣਾ ਪਏਗਾ, ਪਰ ਕਾਣ ਨਾ ਮੰਨੀ, ਕਾਣ ਦਾ ਅਰਥ ਹੈ ਲੋਕ ਲਾਜ ਦੀ ਪਰਵਾਹ ਨਾ ਕਰੇ। ਫਿਰ ਇਸ ਦੀ ਬੇਨਤੀ ਨੂੰ ਸੁਣੋ, ਇੱਕ ਸ਼ਬਦ ਦੋ ਕੁ ਮੈਂ ਸਿਰ ਮੈਂ ਮੇਰੀ ਲਈ। ਹੋਮੇ ਦਾ ਸ਼ਬਦ ਵੀ ਬੜਾ ਗਹਿਰਾ ਹੈ। ਇੱਕ ਬਚਨ ਆਉਂਦਾ ਬਾਬਾ ਫਰੀਦ ਸਾਹਿਬ ਦਾ, ਤੁਹਾਨੂੰ ਸਭ ਨੂੰ ਸ਼ਲੋਕ ਚੇਤੇ ਵੇ, ਉਂਝ ਮੈਂ ਅਰਜ਼ ਕੀਤੀ ਸੀ ਕਹਿੰਦੇ ਮੈਂ ਤੋਂ ਬਚੀਏ ਮੈਂ ਮੁੱਕ ਜਾਏ, ਉਹਦੇ ਵਿੱਚ ਇੱਕ ਬਚਨ ਆਉਂਦਾ ਫਰੀਦਾ ਆਪ ਸਵਾਰ ਹੈ ਮੈਂ ਮਿਲ ਹੈ। ਮੈਂ ਉੱਥੇ ਅੱਗੋ ਥੋੜ੍ਹਾ, ਉੱਥੇ ਸ਼ੁੱਧ ਬ੍ਰਹਮ ਹੈ ਹੋਂਦ, ਉੱਥੇ ਮੈਂ ਦਾ ਅਰਥ ਖੌਮੇ ਨਹੀਂ। ਆਪ ਸਵਾਰ ਹੈ ਮੈਂ ਮਿਲੇ, ਮੈਂ ਮਿਲਿਆ ਸੁੱਖ ਹੋਏ, ਜਦੋਂ ਤੈਨੂੰ ਮੈਂ ਮਿਲ ਗਿਆ ਦਾ ਅਰਥ ਪਰਮਾਤਮਾ ਮਿਲੇ, ਮੈਂ ਮਿਲਿਆ ਸੁੱਖ ਹੋਏ। ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜੱਗ ਤੇਰਾ ਹੋਏ, ਉੱਥੇ ਮੇਰਾ ਸ਼ਬਦ ਖੌਮੇ ਦਾ ਸੂਚਨਾ ਨਹੀਂ ਦੇ ਰਿਹਾ, ਪਹਿਲਾਂ ਤਾਂ ਇਹ ਸ਼ਬਦ ਮੇਰੀ ਨੂੰ। ਦੂਸਰੀ ਗੱਲ, ਇਹ ਗੁਰੂ ਗ੍ਰੰਥ ਸਾਹਿਬ ਵਿੱਚ ਬਚਨ ਭਗਤ ਨਾਮ ਦੇ ਵੀ ਜਿਹਾ ਹੁੰਦਾ, ਪਰਮੇਸ਼ਵਰ ਜੀ ਬੋਲ ਕੇ ਕਹਿੰਦੇ ਦਾਸ ਅਨਿਨ ਮੇਰੋ ਨਿਜ ਰੂਪ। ਇੱਥੇ ਵੀ ਮੇਰੋ ਅਸਲ 'ਚ ਬ੍ਰਹਮ ਦੀ ਹੋਂਦ ਦਾ ਸੂਚਕ ਹੈ, ਪਰਮਾਤਮਾ ਦਾ ਸੂਚਕ। ਜਾਂ ਇੱਕ ਬਚਨ ਹੁੰਦਾ ਮੇਰੀ ਬਾਂਧੀ ਭਗਤ ਛੁਡਾਵੈ, ਉੱਥੇ ਵੀ ਮੇਰੀ ਸ਼ਬਦ ਜਿਹੜਾ ਉਹ ਬ੍ਰਹਮ ਲਈ ਆਇਆ। ਪਹਿਲਾ ਬਚਨ ਸਤਿਗੁਰੂ ਗੁਰੂ ਨਾਨਕ ਸਾਹਿਬ ਇੱਥੇ ਅਸਲ 'ਚ ਉਸ ਮੈਂ ਦਾ, ਉਸ ਹੋਂਦ ਦਾ ਜ਼ਿਕਰ ਕਰਦੇ ਨੇ ਜਿਹੜੀ ਜੁਗਾਂ ਤੋਂ ਪਹਿਲਾਂ ਹੈ। ਇੱਥੇ ਮੈਂ ਅਤੇ ਮੇਰੀ ਦਾ ਅਰਥ ਇਹ ਨਹੀਂ ਲੈਣਾ ਵੀ ਇਹ ਮੇਰੀ ਸ਼ਬਦ ਈਗੋ ਦਾ ਪ੍ਰਤੀਕ ਹੈ। ਗੁਰੂ ਸਾਹਿਬ ਸ਼ਬਦ ਵਰਤਦੇ ਆ ਜੋ ਤਉ ਜੇ ਤੇਰੇ ਅੰਦਰ ਪ੍ਰੇਮ ਖੇਲਣ ਕਾ ਚਾਹੋ। ਇਹ ਤਿੰਨ ਸ਼ਬਦ ਨੇ, ਇੱਕ ਪ੍ਰੇਮ, ਦੂਜਾ ਖੇਲਣ ਅਤੇ ਤੀਜਾ ਚਾਹੋ। ਜਿਹੜਾ ਪ੍ਰੇਮ ਸ਼ਬਦ ਹੈ ਇਹ ਮਜ਼ਬੂਰੀ ਨਾਲ ਨਹੀਂ ਕਦੀ ਨਿਭਦਾ ਹੁੰਦਾ। ਪ੍ਰੇਮ ਜਦੋਂ ਵੀ ਮੁਕੰਮਲ ਹੁੰਦਾ ਉਹ ਚਾਹ ਕਰਕੇ ਹੁੰਦਾ, ਚਾਹ ਤੋਂ ਬਿਨਾਂ ਪ੍ਰੇਮ ਨਹੀਂ ਨਿਭਦਾ। ਗੁਰਮੁਖੋ ਚਾਹ ਤੋਂ ਬਿਨਾਂ, ਭਾਵੇਂ ਪ੍ਰੇਮ ਦੇ ਸ਼ਬਦ ਵੀ ਪੜ੍ਹੀ, ਉਹਨੂੰ ਗੁਰੂ ਬੱਧਾ ਚੱਟੀ ਕਹਿੰਦਾ ਹੈ। ਚਾਹ ਤੋਂ ਬਿਨਾਂ ਬੱਧਾ ਚੱਟੀ ਹੈ, ਬੱਧਾ ਚੱਟੀ ਜੋ ਭਰੈ ਨਾ ਗੁਣ ਨਾ ਉਪਕਾਰ। ਇੱਥੇ ਪ੍ਰੇਮ ਦਾ ਅਰਥ ਗੁਰੂ ਸਾਹਿਬ ਬਖਸ਼ਿਸ਼ ਕਰ ਰਹੇ ਆ ਕਿ ਅਸਲ 'ਚ ਜੇ ਤੇਰੇ ਅੰਦਰ ਪਰਮਾਤਮਾ ਨਾਲ, ਪਰਮੇਸ਼ਵਰ ਨਾਲ ਪ੍ਰੇਮ ਦੀ ਖੇਡ ਖੇਡਣ ਦਾ ਚਾਹ ਹੈ। ਇਸ ਤੋਂ ਅਗਲੀ ਬੇਨਤੀ, ਪ੍ਰੇਮ ਕੀ ਹੈ? ਚਲੋ ਇਹਦੀ ਬਹੁਤ ਵਿਆਖਿਆ ਕੀਤੀ ਵਿਦਵਾਨਾਂ ਨੇ, ਦਾਸ ਤਾਂ ਇੱਕੋ ਬੇਨਤੀ ਕਰਦਾ ਕਿ ਪ੍ਰੇਮ ਆਤਮਾ ਅਤੇ ਪਰਮਾਤਮਾ ਦੇ ਦਿਵਾਨ ਉਹ ਖਿੱਚ ਹੈ। ਇਹਨੂੰ ਇੱਕ ਲਫਜ਼ ਵਰਤਾਂ ਸੇਤੂ ਵਰਦੇ ਆ, ਪੁੱਲ। ਸਾਡੀ ਆਤਮਾ ਨੂੰ ਪਰਮਾਤਮਾ ਨਾਲ ਜੇ ਕੋਈ ਜੋੜਦਾ ਪਿਆ ਹੈ ਤਾਂ ਦਰਅਸਲ ਉਹ ਕੇਵਲ ਨੋਲ ਨਰੋਲ ਪ੍ਰੇਮ ਹੈ, ਅਤੇ ਪ੍ਰੇਮ ਧੱਕੇ ਨਾਲ ਨਹੀਂ ਲੱਗਦਾ, ਪ੍ਰੇਮ ਉਹਦੀ ਬਖਸ਼ਿਸ਼ ਨਾਲ ਮਿਲਦਾ ਹੁੰਦਾ ਹੈ, ਪ੍ਰਭੂ ਪ੍ਰੇਮ। ਇਹ ਇੱਕ ਹੋਰ ਬੇਨਤੀ, ਪਿਛਲੇ ਦਿਨੀ ਜਦੋਂ ਵੈਸਾਖ ਦੀ ਕਥਾ ਕਰ ਰਹੇ ਸਾਂ ਆਪਾਂ ਪਿਛਲੇ ਮਹੀਨੇ, ਉੱਥੇ ਦੋਵੇਂ ਕਥਾ ਆਪਾਂ ਕੀਤੀਆਂ ਸਨ, ਤੁਖਾਰੀ ਦੀ ਵੀ ਅਤੇ ਮਾਝ ਦੀ ਵੀ। ਦਾਸ ਨੇ ਇੱਕ ਬੇਨਤੀ ਕੀਤੀ ਸੀ ਕਿ ਇੱਕ ਹੁੰਦਾ ਹੈ ਕਿ ਪਰਮਾਤਮਾ ਤੋਂ ਵਿਛੋੜਾ, ਨਾਮ ਤੋਂ ਵਿਛੋੜਾ, ਗੁਰੂ ਤੋਂ ਵਿਛੋੜਾ ਹੈ ਬੜਾ ਔਖਾ, ਪਰ ਇੱਕ ਹੁੰਦਾ ਵੀ ਅੰਦਰ ਪ੍ਰੇਮ ਦਾ ਹੀ ਵਿਛੋੜਾ ਪੈ ਜਾਣਾ। ਗੁਰੂ ਤੋਂ, ਪਰਮਾਤਮਾ ਤੋਂ ਨਾਮ ਦਾ ਵਿਛੋੜਾ ਮੁੱਕ ਸਕਦਾ, ਪਰ ਸ਼ਰਤ ਜੇ ਬੰਦੇ ਅੰਦਰ ਪ੍ਰੇਮ ਦੀ ਖਿੱਚ ਹੈ। ਜੇ ਪ੍ਰੇਮ ਵਾਲਾ ਕਿਣਕਾ ਹੀ ਕੋਈ ਨਹੀਂ ਤਾਂ ਪਿਆਰਿਓ ਜਿਹਨੇ ਜੋੜਨਾ, ਜਦੋਂ ਉਹ ਹੀ ਕੋਈ ਨਹੀਂ ਤਾਂ ਫਿਰ ਰੱਬ ਨਾਲ ਮਿਲਾਪ ਕਿਵੇਂ ਹੈ? ਇਸ ਨੂੰ ਮੈਂ ਇੱਕ ਉਦਾਹਰਨ ਦੇਣਾ ਹੁੰਦਾ। ਮੰਨ ਲਓ ਕਿਸੇ ਬੰਦੇ ਨੂੰ ਕੋਈ ਰੋਗ ਲੱਗ ਜਾਏ ਅਤੇ ਡਾਕਟਰ ਦਵਾਈ ਦਿੰਦਾ ਅਤੇ ਉਹ ਆਪਣਾ ਜ਼ੋਰ ਇਸ ਕਰਕੇ ਲਾਉਂਦਾ, ਇਸ ਬੋਡੀ ਵਿੱਚ ਅਜੇ ਸੈੱਲ ਖੈਣ, ਉਹਨਾਂ ਨੂੰ ਜ਼ੋਰ ਦੇ ਰਿਹਾ, ਤਾਕਤ ਦੇ ਰਿਹਾ, ਇਹ ਮੁਕਾਬਲਾ ਕਰ ਲੈਣ, ਅਤੇ ਜਿਸ ਬੰਦੇ ਅੰਦਰ ਸੰਘਰਸ਼ ਕਰਨ ਵਾਲੇ ਸੈੱਲ ਹੀ ਮਰ ਜਾਣ ਤਾਂ ਡਾਕਟਰ ਕਹੇਗਾ ਮੇਰੀ ਦਵਾਈ ਕੀ ਕੰਮ ਕਰੇਗੀ? ਗੁਰੂ ਸਾਹਿਬ ਸ਼ਬਦ ਵਰਤਦੇ ਨੇ ਵੈਸਾਖ ਧੀਰਨ ਕਿਉਂ ਵਾਢੀ ਆ, ਜਿੰਨਾ प्रेम विछोह, जिन्हां अंदर प्रेम दे विछोड़ा उत्थे परमात्मा दा विछोड़ा नहीं, जिस अंदर प्रेम दा ही विछोड़ा पै गया सच एवे वह मिलेगा किवें। यही कारण गुरु ग्रंथ साहिब दी पवित्र गुरबाणी च जदों प्रेम दी गल कीती हकीकत एवे पति पत्नी दा शब्द वरत्या पर नाम नहीं किसी दा वरत्या, माता पुता पिता पुत्र दा प्रेम वरत्या पर नाम नहीं किसी दा वरत्या, यार दी मुहब्बत दा जिक्र कीता है पर नाम नहीं किसी दा वरत्या। ज़्यादातर गुरदेव ने जिहड़ी प्रेम दी व्याख्या कीती वो असल च कुछ जानवरां दी खिच नूं लैके कीती है, थोड़ा जिहा इस बेनती नूं, क्योंकि आपां शब्द एक एक ते रोके करने दे अर्थ प्रेम फिर खेलन ते फिर चाओ। हुण जिहड़ा प्रेम शब्द है मैं अर्ज़ कीती ये असल च इक अंदर दी खिच है, ते कोई शरीर ऐसा नहीं जिहदे अंदर नहीं, पर इहदी दिशा वक्री वक्री है, किसे किते मोह दे रूप च सफर कर रही है एनर्जी, किते वासना दे रूप च कर रही है, किते क्रोध दे रूप च कर रही है, हर एक अंदर ये ऊर्जा दी धारा जिहड़ी वह रही है खिच सब विच है। इस करके गुरु साहब जी ने जदों जानवरां दी उदाहरणां दित्तियां उत्थे एक शब्द वरत्या मच्छी पानी तो बिना नहीं जी सकती, पर मच्छी नूं कदी नहीं कहा गया तू पानी नूं मुहब्बत कर, उहनूं जवांदरू है, मच्छी पानी तो बिना नहीं जी सकती, एक खिच है उहदे तो बिना तड़फदी, भवरा फुल नूं मुहब्बत करदा है, सच इह वे कि हरन कंडे गेड़े नूं प्यार करदा है। ये सारे जानवरां नूं रब ने वक्री वक्री खिच दे दित्ती। गुरु साहिब कहिंदे जिवें इहनां जानवरां विच खिच के उहनां पंजां विच एक एक है, तेरे इकल्ले विच पंजे ही ने, पर जे किते प्रेम वाले पासे चल पवे ये पंजे दे पंजे ज्ञान इंद्रे प्रेम विच पिज जाणगे। थोड़ा जिहा इस नूं फिर बेनती नूं सुणियो, एक बचन हुंदा है मृग मीन भृंग पतंग कुंचर एक दोख विनाश। देखो इत्थे गिनती है पंज दी, मृग उहदा संबंध कन्नां नाल, मीन दा संबंध जीभ नाल, मृग मीन भृंग भृंग दा संबंध नासकां नाल, पतंग दा संबंध पतंगे दा अखां नाल, ते कुंचर हाथी दी खिच जिहड़ी उहदी स्किन करके। वाहिगुरु जी आपां इह नहीं वेख रहे पंच दोख पर खिच तां है ना, मृग मीन भृंग पतंग कुंचर एक दोख विनाश, इहनां नूं एक एक है, पर गुरु साहिब जी ने बख्शिश कीती कहिंदे जदों इही खिच बंदे दे अंदर भी है, पंच दोख असाध जामै तां की कित कास, अखां विच वी खिच है, कन्न विच वी है, नक विच वी खिच है, जीभ विच वी खिच है, तुचा विच वी खिच है। प्यारिओ जिवें उह पंजां दी एनर्जी बाहर मुखी माड़े रस्ते ते चले पंजे मर जांदे ने, जे ये साढ़े ज्ञान इंद्रियां दी जिहड़ी एनर्जी है ये शब्द वल चली जाए ते पंजे दे पंजे रब दे नाम विच रते जांदे। जिवें रविदास साहिब दा इक बचन हुंदा है चित सिमरन करूं नैन अवलोकन, उत्थे अखां दा जिक्र कीता, हालांकि इहनूं दोख भी कह, चित सिमरन करूं नैन अवलोकनु सरवण बाणी सुजस पूर राखूं, मन सो मधकुर करूं चरण हिरदय तरूं, रसन अमृत राम नाम भाखूं, मेरी प्रीत गोबिंद सिउ जिन घटै मैं तो मोल महंगी लई जी सटै। पर इहदे विच सारे इंद्रियां दा जिक्र कीता इहदी खिच। फिर मैं बेनती करांगा इत्थे गुरु जी ने एक शब्द वरत्या जे तैनू प्रेम दी खेड खेडण दा चाह है। प्रेम दी केड़ी शब्दावली हुंदी है जी, जे कही जी सी प्रेम दे शब्द ने, शब्द भी कोई सीमा तक रहिंदे आ, प्रेम लई केड़ी शब्दावली आपां वरतांगे। गुरु साहिब ने सब तो ज़्यादा जोर दिता परमेश्वर प्रेम दा, परमात्मा दे प्यार दा। गुरु जी ने इसे करके बाणी विच कहा मन रे क्यों छूटै बिन प्यार, गुरमुख अंतर रब रहा हर बख्शे भगत भंडार। इसे करके बाबा जी ने कहा साचा साहिब साच नाए भाख्या भाओ अपार, उसकी भाख्या उसकी बोली प्रेम है। भगत नामदेव जी ने कहा कि बेदी प्रीत मजूरी मांगै जे को छान छवावै हो, प्रेम सुते सिद्ध रब जिन्हों तरस करे मिलदा हर एक दी झोली च गुरमुख होए दात नहीं पैंदी। इस नूं बाबा जी ने एक बचन शब्द वरत्या बाणी च ए पिरम प्याला खसम का। फिर मैं बेनती करा भी आपां कहां ते जांगे, इस तरह मुहब्बत करो इस तरह गुरु नूं प्यार, वो धक्के नाल नहीं लगदा प्यार, ਇਹ ਪ੍ਰੇਮ ਵੀ ਪਰਮਾਤਮਾ ਦੀ ਇੱਕ ਅਦੁੱਤੀ ਦਾਤ ਹੈ ਜਿਹਦੇ 'ਤੇ ਤਰੁੱਠਦਾ ਪ੍ਰੇਮ ਦੀ ਦਾਤ ਵੀ ਉਹਦੀ ਝੋਲੀ ਵਿੱਚ ਪਾਉਂਦਾ ਹੈ। ਇਹ ਪਿਰਮ ਪਿਆਲਾ ਖਸਮ ਕਾ ਜੈ ਭਾਵੈ, ਇਹ ਜਿਸ ਭਾਵੇ ਪਾਠ ਭੇਦ ਹੈ, ਜੈ ਭਾਵੈ ਤੈ ਦੇ, ਜਿਹਦੇ 'ਤੇ ਉਹਦੀ ਬਖਸ਼ਿਸ਼ ਹੋਵੇ ਉਹਨੂੰ ਇਹ ਪ੍ਰੇਮ ਦੀ ਦਾਤ ਦਿੰਦਾ ਹੈ। ਹੁਣ ਮਹਾਰਾਜ ਕਹਿੰਦੇ ਜੇ ਤੋ ਪ੍ਰੇਮ ਖੇਲਣ, ਕਮਾਲ ਦੀ ਗੱਲ, ਖੇਡ ਵਿੱਚ ਤਾਂ ਹਾਰ ਜਿੱਤ ਹੁੰਦੀ ਹੈ। ਸੱਚ ਇਹ ਵੇ, ਅੱਜ ਇਹ ਸਲੋਕ ਪੜ੍ਹਦੇ ਹਾਂ, ਕਥਾ ਇੱਕ ਵਾਰੀ ਦੀ ਕੀਤੀ ਅਤੇ ਮਨ ਕਹਿੰਦਾ ਵੀ ਹਉਮੇ 'ਚ ਨਹੀਂ, ਇੱਕ ਹਫ਼ਤਾ ਹੋਵੇ ਅਤੇ ਇੱਕ ਇੱਕ ਸ਼ਬਦ ਦੀ ਪ੍ਰੇਮ। ਖੇਡ ਵਿੱਚ ਤਾਂ ਦੋ ਚੀਜ਼ਾਂ ਨੇ, ਜਾਂ ਪ੍ਰੈਕਟਿਸ ਹੁੰਦੀ ਹੈ, ਅਭਿਆਸ ਹੁੰਦਾ, ਉਹਦੇ 'ਤੇ ਹਾਰ ਜਿੱਤ ਕੋਈ ਨਹੀਂ ਹੁੰਦੀ, ਇਸ ਤਰ੍ਹਾਂ ਹੈ ਨਾ, ਉਹ 'ਚ ਕੋਈ ਮੈਡਲ ਨਹੀਂ। ਅਤੇ ਇੱਕ ਖੇਡ ਹੁੰਦੀ ਹੈ, ਜਾਂ ਜਿੱਤ ਕੇ ਜਾਣਾ ਜਾਂ ਹਾਰ ਕੇ ਜਾਣਾ। ਪਰ ਇੱਥੇ ਜਿਹੜਾ ਗੁਰਦੇਵ ਨੇ ਸ਼ਬਦ ਖੇਲਣ ਵਰਤਿਆ ਹੈ, ਅਸਲ 'ਚ ਇਹਦੇ ਵਿੱਚ ਹਾਰ ਜਿੱਤ ਨਹੀਂ। ਸੱਚ ਇਹ ਵੇ, ਇਸੇ ਖੇਡ ਦੇ ਵਿੱਚ ਦੋਵਾਂ ਪਾਸਿਆਂ 'ਚ ਆਪ ਖੇਡਦਾ। ਇਹਨੂੰ ਥੋੜ੍ਹਾ ਜਿਹਾ ਸੁਖਮਨੀ ਹੈ, ਬਚਨ ਬਰੀਕ, ਦੋਵਾਂ ਸਿਰਿਆਂ ਕਾ ਆਪ ਸਵਾਮੀ। ਅਗਲਾ ਬਚਨ ਕੀ ਹੈ? ਖੇਲ ਹੈ, ਆ ਹੈ, ਉਹ ਹਾਰਨ ਵਾਲਿਆਂ ਵਿੱਚ ਵੀ ਖਲੋਤਾ ਅਤੇ ਜਿੱਤਣ ਵਾਲਿਆਂ 'ਚ ਖਲੋਤਾ। ਇਹਦਾ ਮਤਲਬ ਉਹ ਜਿਹੜੇ ਮੁਹੱਬਤ ਕਰ ਰਹੇ ਨੇ ਉਹਨਾਂ ਵਿੱਚ ਤਣਾਵਾਂ ਵੀ ਆਪੇ ਕਸੀਆਂ ਨੇ, ਅਤੇ ਜਿਹੜੇ ਮੁਹੱਬਤ ਕਰਦੇ ਪਏ ਨੇ, ਜਿਹਨੂੰ ਕਰਦੇ ਪਏ ਨੇ, ਦੋਨਾਂ ਪਾਸਿਆਂ 'ਚ ਦੋਵਾਂ ਸਿਰਿਆਂ ਕਾ ਆਪ ਸਵਾਮੀ। ਖੇਲ ਹੈ, ਫਿਕਸ ਹੈ, ਖੇਡਦਾ ਨਾਲੇ ਖੁਸ਼ ਹੁੰਦਾ। ਮਹਾਰਾਜ ਕਹਿੰਦੇ ਨੇ ਅੰਤਰ ਜਾਮੀ ਖੇਲ, ਖੇਲ ਆ ਖੇਲ ਖੇਲਣ ਅੰਤ ਕੋ, ਫਿਰ ਇਹ ਕੋ ਖੇਡ ਖੇਡਦਾ। ਮਹਾਰਾਜ ਕਹਿੰਦੇ ਕੀ ਆ ਖੇਲ, ਬੜ ਮੇਲ ਤਮਾਸਾ ਵਾਹਿਗੁਰੂ ਤੇਰੀ ਸਭ ਰਚਨਾ। ਸੱਚ ਇਹ ਵੇ, ਪਰਮਾਤਮਾ ਦੇ ਨਾਲ ਜਿਹੜੀ ਪ੍ਰੇਮ ਦੀ ਖੇਡ ਹੈ, ਇਹ ਖਾਰਨ ਵਾਲੀ ਨਹੀਂ ਅਤੇ ਇਹ ਜਿੱਤਣ ਵਾਲੇ ਸ਼ਬਦ ਵਰਤਦੇ ਹਾਂ, ਪ੍ਰੇਮ ਦੀ ਖੇਡ ਜਿੱਤ ਜਾਣੀ। ਸੱਚ ਇਹ ਵੇ, ਇਸ ਖੇਡ ਵਿੱਚ ਦੋਨਾਂ ਪਾਸਿਆਂ 'ਚ ਆਪ ਹੈ, ਮਹਿਬੂਬ ਵੀ ਆਪ ਬਣ ਜਾਂਦਾ ਹੈ, ਪਿਆਰਾ ਵੀ ਆਪ ਬਣ ਜਾਂਦਾ ਹੈ, ਚੇਲਾ ਵੀ ਆਪ ਬਣ ਜਾਂਦਾ ਹੈ, ਗੁਰੂ ਵੀ ਆਪ ਬਣ ਜਾਂਦਾ ਹੈ। ਭਾਈ ਨੰਦ ਲਾਲ ਕਹਿੰਦੇ ਆ, ਆਸ਼ਕ ਵੀ ਆਪ ਬਣ ਜਾਂਦਾ ਅਤੇ ਮਸ਼ੂਕ ਵੀ ਆਪ ਬਣ ਜਾਂਦਾ ਹੈ। ਕਿਉਂਕਿ ਇਸ ਬੇਨਤੀ ਨੂੰ ਫਿਰ ਖੇਲਣਾ, ਇੱਥੇ ਹਾਰਨਾ ਨਹੀਂ, ਖੇਲਣ ਦਾ ਅਰਥ ਇਗੋ ਨਹੀਂ। ਕਿਉਂਕਿ ਜਦੋਂ ਵੀ ਬੰਦਾ ਖੇਡਦਾ, ਦੋ ਚੀਜ਼ਾਂ ਲੈ ਕੇ ਆਉਂਦਾ, ਮੈਂ ਜਿੱਤ ਕੇ ਆਵਾਂਗਾ, ਦੂਜੇ ਨੂੰ ਖਰਾ ਕੇ ਆਵਾਂਗਾ। ਇੱਥੇ ਰੱਬ ਨੂੰ ਖਰਾਉਣ ਦੀ ਗੱਲ ਨਹੀਂ, ਅਤੇ ਨਾ ਰੱਬ ਦੀ ਉਸ ਪ੍ਰੇਮ ਕਰਨ ਵਾਲੇ ਨੂੰ ਖਰਾਉਣ ਦੀ ਗੱਲ। ਇਸ ਖੇਡ ਵਿੱਚ ਉਹ ਆਪ ਦੋਨਾਂ ਪਾਸਿਆਂ ਤੋਂ ਖੇਡ ਰਿਹਾ ਹੈ। ਗੁਰੂ ਸਾਹਿਬ ਸ਼ਬਦ ਵਰਤ ਰਿਹਾ, ਜੇ ਜੋ ਤੋ ਪ੍ਰੇਮ ਖੇਲਣ ਕਾ ਚਾਓ, ਜੇ ਤੇਰੇ ਮਨ ਵਿੱਚ ਪ੍ਰੇਮ ਦੀ ਖੇਡ ਖੇਡਣ ਦਾ ਚਾਹ ਹੈ। ਕਿਉਂਕਿ ਮਜਬੂਰੀ ਨਾਲ ਪ੍ਰੇਮ ਦੀ ਖੇਡ ਨਹੀਂ ਖੇਡੀ ਜਾਂਦੀ, ਮਜਬੂਰੀ ਸਿਰਫ ਸਿਰਦਰਦੀ ਬਣ ਕੇ ਰਹਿ ਜਾਂਦੀ। ਇੱਥੇ ਚਾਓ ਦਾ ਅਰਥ, ਉਂਝ ਗੁਰੂ ਗ੍ਰੰਥ ਸਾਹਿਬ ਜੀ ਇੱਕ ਪਾਠ ਕੀਤਾ ਅਤੇ ਮਹਾਰਾਜ ਦਾ ਬਚਨ ਆਇਆ, ਸੱਜਣ ਮੈਡਾ ਚਾਈਆ, ਉਹ ਚਾਹ ਵਾਲਾ ਹੈ। ਚਾਈਆ ਦਾ ਅਰਥ ਚਾਹ ਵਾਲਾ, ਜਿਹਨੂੰ ਚਾਓ ਕਹਿੰਦੇ। ਸੱਜਣ ਮੈਡਾ ਚਾਈਆ, ਹੱਬ ਕਹੀ ਦਾ ਮਿੱਤ, ਹੱਬੇ ਜਾਣਨ ਆਪਣਾ ਕਹੀ ਨਾ ਠਾਹੇ ਚਿੱਤ। ਕਹਿੰਦੇ ਨੇ ਮੇਰਾ ਸੱਜਣ ਜਿਹੜਾ ਉਹ ਹੈ ਹੀ ਅਫਸੋਸ ਵਾਲਾ ਨਹੀਂ, ਉਹਦੇ ਮੱਥੇ 'ਤੇ ਤਿਉੜੀ ਨਹੀਂ। ਸੱਚ ਇਹ ਵੇ ਕਿ ਮੇਰਾ ਸੱਜਣ ਚਾਹ ਵਾਲਾ ਹੈ। ਇਹ ਮਹਾਰਾਜ ਕਹਿ ਰਿਹਾ, ਪਹਿਲੀ ਗੱਲ, ਜੇ ਪ੍ਰੇਮ ਦੀ ਖੇਡ ਖੇਡਣੀ ਹੈ ਤਾਂ ਚਾਹ ਚਾਹੀਦਾ, ਚਾਹ ਨਾਲ ਹੀ ਖੇਡ ਖੇਡੀ ਜਾਂਦੀ ਹੈ। ਜੋ ਤੋ ਪ੍ਰੇਮ ਖੇਲਣ ਕਾ ਚਾਹੋ, ਅਗਲਾ ਬਚਨ ਹੈ, ਸਿਰ ਧਰ ਤਲੀ, ਆਪਣਾ ਸਿਰ ਤਲੀ ਦੇ ਉੱਤੇ ਧਰ ਕੇ। ਫਿਰ ਬੇਨਤੀ ਹੈ ਜੀ, ਪ੍ਰੇਮ ਦੀ ਖੇਡ ਖੇਡਣੀ ਹੈ, ਸਿਰ ਤਲੀ ਅਤੇ ਧਰ ਕੇ, ਅਤੇ ਨਾਲ ਸ਼ਬਦ ਵਰਤ ਲਿਆ, ਗਲੀ ਮੇਰੀ ਆਓ, ਮੇਰੀ ਗਲੀ 'ਚ, ਮੇਰੇ ਮਾਰਗ 'ਚ, ਮੇਰੇ ਰਸਤੇ 'ਚ ਜੇ ਤੂੰ ਆਉਣਾ ਚਾਹੁੰਦਾ ਤਾਂ ਫਿਰ ਇੱਕ ਕੰਮ ਕਰ, ਆਪਣਾ ਸਿਰ ਤਲੀ 'ਤੇ ਰੱਖ ਕੇ ਲਿਆਈ। ਹੁਣ ਇਹਨੂੰ ਵੀ ਥੋੜ੍ਹਾ ਜਿਹਾ ਬੇਨਤੀ ਨੂੰ ਪਿਆਰਿਓ, ਜਦੋਂ ਅਸੀਂ ਮਹਾਰਾਜ ਦੇ ਬਾਣੀ ਦਾ ਪਾਠ ਕਰਾਂਗੇ, ਇੱਕ ਹੈ ਫਿਜ਼ੀਕਲ ਤੌਰ 'ਤੇ ਸਿਰ ਭੇਟ ਕਰਨਾ ਗੁਰਬਾਣੀ ਵਿੱਚ ਵੀ, ਅਤੇ ਗੁਰੂ ਇਤਿਹਾਸ ਵਿੱਚ ਬੇਅੰਤ ਸਾਡੇ ਕੋਲ ਉਦਾਹਰਣਾਂ ਨੇ ਕਿ ਜਿਨ੍ਹਾਂ ਆਪਣਾ ਸਿਰ, ਅਸੀਂ ਚਲੋ ਪੰਜਾਂ ਪਿਆਰਿਆਂ ਦਾ ਜ਼ਿਕਰ ਕਰਨੇ ਹਾਂ, ਮਹਾਰਾਜ ਕਹਿੰਦੇ ਮੈਨੂੰ ਸਿਰ ਚਾਹੀਦਾ। ਪਰ ਇਹ ਬਚਨ ਗੁਰੂ ਨਾਨਕ ਸਾਹਿਬ ਕਹਿ ਰਿਹਾ ਪਹਿਲੇ ਜਾਮੇ 'ਚ, ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਅੰਮ੍ਰਿਤਸਰ ਸਾਹਿਬ ਦੀ ਪਹਿਲੀ ਜੰਗ ਹੁੰਦੀ ਹੈ ਅਤੇ 13 ਸਿੱਖ ਸ਼ਹੀਦ ਹੁੰਦੇ ਨੇ, ਸਿਰ ਉਹਨਾਂ ਵੀ ਭੇਟ ਕੀਤੇ ਆ। ਅਗਲੀ ਬੇਨਤੀ ਕਿ ਰੂਹਾਨੀਅਤ ਦੇ ਤੌਰ 'ਤੇ ਇੱਕ ਹੈ ਸਿਰ ਦਾ ਨੀਵਾਂ ਹੋ ਜਾਣਾ, ਇੱਕ ਹੈ ਸਿਰ ਦਾ ਉੱਚਾ ਹੋ ਜਾਣਾ। ਕਈ ਵਾਰੀ ਉੱਚਾਪਣ ਖੌਮੇ ਦਾ ਲਖਾਇਕ ਹੋ ਜਾਂਦਾ ਹੈ ਅਤੇ ਸਿਰ ਦਾ ਨੀਵਾਂਪਣ ਨਮੋਸ਼ੀ ਦਾ ਲਖਾਇਕ ਹੋ ਜਾਂਦਾ। ਇੱਥੇ ਗੁਰੂ ਜੀ ਨੇ ਸਿਰ ਦਾ ਅਰਥ ਫਿਜ਼ੀਕਲ 'ਤੇ, ਚਲੋ ਆਪਾਂ ਅਰਥ ਕਰਾਂਗੇ, ਇੱਥੇ ਸਿਰ ਦਾ ਲਫਜ਼ੀ ਅਰਥ ਆ ਹੈ ਉੱਪਰ, ਪਰ ਹਕੀਕਤ ਇਹ ਵੇ ਕਿ ਅਸਲ ਵਿੱਚ ਇਹਦਾ ਅੰਦਰ ਦੀ ਖੌਮੇ ਨਾਲ ਸੰਬੰਧ ਹੈ, ਜੇ ਤੂੰ ਪ੍ਰੇਮ ਦੀ ਗਲੀ 'ਚ ਆਉਣਾ, ਪ੍ਰੇਮ ਦੀ ਖੇਡ ਖੇਡਣੀ ਹੈ, ਤਾਂ ਸੱਚ ਇਹ ਵੀ ਤੈਨੂੰ ਆਪਣੀ ਖੌਮੇ ਦਾ ਸਿਰ ਵੱਢ ਕੇ ਗੁਰੂ ਨੂੰ ਦੇਣਾ ਪਏਗਾ, ਆਪਣੀ ਖੋਂਦ ਨੂੰ ਛੱਡਣਾ ਪਏਗਾ ਥੋੜ੍ਹਾ ਜਿਹਾ। ਆਓ, ਬਾਣੀ 'ਚ ਇੱਕ ਬਚਨ ਆਉਂਦਾ, ਉੱਥੇ ਸਿਰ ਦਾ ਦੋ ਤਿੰਨ ਥਾਵਾਂ 'ਤੇ ਜ਼ਿਕਰ ਹੁੰਦਾ। ਇੱਕ ਬਚਨ ਹੈ, ਤੈਂ ਸਾਹਿਬ ਕੀ ਬਾਤ ਜੇ ਆਖ ਹੈ, ਜੇ ਮੇਰੇ ਸਾਹਿਬ ਦੀ ਕੋਈ ਗੱਲ ਦੱਸੇ, ਤੈਂ ਸਾਹਿਬ ਕੀ ਬਾਤ ਜੇ ਆਖ ਹੈ, ਕਹੋ ਨਾਨਕ ਕਿਆ ਦੀਜੈ। ਮਹਾਰਾਜ ਕਹਿੰਦੇ, ਸੀਸ ਵੱਡੇ ਕਰ ਬੈਸਨ ਦੀਜੈ, ਬਿਨ ਸਿਰ ਸ਼ੇਵ ਕਰੀਜੈ। ਸੀਸ ਵੱਡੇ ਕਰ ਬੈਸਨ ਦੀਜੈ, ਆਪਣੀ ਖੌਮੇ ਦਾ ਸਿਰ ਲਾ ਕੇ ਗੁਰੂ ਨੂੰ ਸਮਰਪਣ ਕਰਦਾ, ਅਤੇ ਖੌਮੇ ਤੋਂ ਰਹਿ ਧੋ ਕੇ ਗੁਰੂ ਦੀ ਸੇਵਾ ਕਰੇ। ਉੱਥੇ ਮਹਾਰਾਜ ਸ਼ਬਦ ਵਰਤ ਰਿਹਾ, ਸੀਸ ਵੱਡੇ ਕਰ ਬੈਸਨ ਦੀਜੈ, ਬਿਨ ਸਿਰ ਸ਼ੇਵ ਕਰੀਜੈ। ਇੱਕ ਬਚਨ ਗੁਰੂ ਜੀ ਦਾ ਆਉਂਦਾ, ਨਾਨਕ ਸੇਵਕ ਸੋਈ ਆਖੀਐ, ਜੋ ਸਿਰ ਧਰੈ ਉਤਾਰ। ਜਿਹੜਾ ਆਹ ਸ਼ਬਦ ਨਾ, ਇਹ ਸਿਰ ਧਰ ਤਲੀ ਗਲੀ ਮੇਰੀ ਆਓ, ਹੋਰ ਵੀ ਬੜੇ ਸ਼ਬਦ ਨੇ। ਨਾਨਕ ਸੇਵਕ ਸੋਈ ਆਖੀਐ, ਜੋ ਸਿਰ ਧਰੈ ਉਤਾਰ, ਆਪਣੀ ਖੌਮੇ ਦੇ ਸਿਰ ਨੂੰ ਲਾਹ ਦੇ, ਮੈਂ ਇਹਨੂੰ ਵੱਢ ਦੇ। ਅਤੇ ਮਹਾਰਾਜ ਕਹਿੰਦੇ ਨੇ, ਫਿਰ ਕਰੇ ਕੀ? ਨਾਨਕ ਸੇਵਕ ਸੋਈ ਆਖੀਐ, ਜੋ ਸਿਰ ਧਰੈ ਉਤਾਰ, ਸਤਿਗੁਰ ਕਾ ਭਾਣਾ ਮੰਨ ਲੈ, ਸ਼ਬਦ ਰੱਖੇ ਉਰਤਾਰ ਸਿਰ। ਇੱਕ ਹੋਰ ਬਚਨ ਗੁਰੂ ਸਾਹਿਬ ਜੀ ਦਾ ਆਉਂਦਾ, ਭਗਤ ਕਬੀਰ ਸਾਹਿਬ ਦਾ ਸ਼ਲੋਕ ਹੈ ਜੀ, ਮੈਂ ਤਾਂ ਅਰਜ਼ ਕੀਤੀ ਸਰੀਰਕ ਤੌਰ 'ਤੇ ਵੀ, ਜਿਹੜਾ ਬੰਦਾ ਖੌਮੇ ਮਾਰ ਹੀ ਦਏਗਾ, ਖੌਮੇ ਦਾ ਸਿਰ ਹੀ ਲਾ ਦਿੱਤਾ, ਮੈਂ ਕੁਛ ਵੀ ਨਹੀਂ, ਸੱਚ ਇਹ ਵੀ ਉਹਨੇ ਆਪਣਾ ਤਨ ਅਤੇ ਮਨ ਬਾਕੀ ਬਚਾ ਕੇ ਥੋੜ੍ਹਾ ਰੱਖਿਆ। ਮੈਂ ਕਹਿੰਦੀ ਮੇਰਾ ਤਨ ਕਹਿ, ਖੌਮੇ ਕਹਿੰਦੀ ਮੈਂ ਆਪਣੇ ਆਪ ਨੂੰ ਬਚਾਉਣਾ। ਗੁਰਮੁਖੋ, ਪ੍ਰੇਮ ਕਦੀ ਵੀ ਆਪਣੇ ਆਪ ਨੂੰ ਬਚਾਉਂਦਾ ਨਹੀਂ, ਮੈਂ ਬਚਾਉਂਦੀ ਹੈ, ਪ੍ਰੇਮ ਤਾਂ ਆਪਣਾ ਆਪ ਕੁਰਬਾਨ ਕਰ ਦਿੰਦਾ ਹੈ। ਕਬੀਰ ਸਾਹਿਬ ਦਾ ਇੱਕ ਬਚਨ ਹੈ, ਕਬੀਰ ਜੋ ਤੋ ਸਾਧ ਪਿਰਮ ਕੀ ਸੀਸ ਕਾਟ ਕਰ ਗੋਏ। ਉੱਥੇ ਇੱਕ ਦਿਨ ਅਰਜ਼ ਮੈਂ ਕੀਤੀ ਸੀ, ਗੋਏ ਲਫਜ਼ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਤਾਂ ਆਉਂਦਾ ਸ੍ਰਿਸ਼ਟੀ ਦੇ ਰੂਪ 'ਚ, ਮਾਤਾ ਖੀਵੀ ਸੌ ਸੋਏ ਜਿਨ ਗੋਏ ਉਠਾਲੀ ਧਰਤੀ। ਇੱਕ ਗੋਏ ਦਾ ਲਫਜ਼ੀ ਅਰਥ ਹੈ ਗੇਂਦ, ਕਿ ਜੇ ਤੇਰੇ ਅੰਦਰ ਪ੍ਰੇਮ ਦੀ ਸ਼ਰਧਾ ਦੀ ਖੇਡ ਖੇਡਣ ਦੀ ਤਾਂਘ ਹੈ, ਤਾਂ ਆਪਣੇ ਸਿਰ ਨੂੰ ਕੱਟ ਕੇ ਗੇਂਦ ਬਣਾ ਦੇ। ਕਬੀਰ ਜੋ ਤੋ ਸਾਧ ਪਿਰਮ ਕੀ ਸੀਸ ਕਾਟ ਕਰ ਗੋਏ, ਖੇਲਤ ਖੇਲਤ ਹਾਲ ਕਰ, ਜੋ ਕਿਛ ਹੋਏ ਸੋ ਹੋਏ। ਮੇਰੇ ਕਹਿਣ ਤੋਂ ਮੁਰਾਦ, ਸਿਰ ਭੇਟ ਕਰਨਾ, ਮੈਂ ਇਹਨੂੰ ਭੇਟ ਕਰਨਾ, ਅਤੇ ਸਭ ਤੋਂ ਵੱਡੀ ਸਮੱਸਿਆ, ਮੈਂ ਆਪਣਾ ਕਬਜ਼ਾ ਕਦੀ ਛੱਡਦੀ ਨਹੀਂ ਇਹ ਹਰ ਕਰਮ ਦੇ ਉੱਤੇ। ਇੱਕ ਦਿਨ ਇੱਥੇ ਮਸਕੀਨ ਸਾਹਿਬ ਕਥਾ ਕਰ ਰਹੇ ਸਨ, ਜਦੋਂ ਉਹਨਾਂ ਨੇ ਇੱਕ ਸ਼ਬਦ ਵਰਤਿਆ ਸੀ, ਮੈਨੂੰ ਅੱਜ ਤੀਕ ਨਾ ਯਾਦ, ਇੱਥੇ ਸਾਹਮਣੇ ਜਿੱਥੇ ਬੱਚਾ ਬੈਠਾ ਉਹ ਕਹਿੰਦੇ ਸਨ ਕਿ ਸ਼ਾਇਦ ਔਗਣਾਂ 'ਤੇ ਇੰਨੀ ਸਵਾਰੀ ਖੌਮੇ ਨਹੀਂ ਕਰਦੀ ਜਿੰਨੀ ਗੁਣਾਂ ਉੱਤੇ ਕਬਜ਼ਾ ਕਰਦੀ ਹੈ। ਔਗਣ ਆਪਣੇ ਆਪ 'ਚ ਗੁਣਾਂ ਹੈ, ਪਰ ਜਿਹੜਾ ਗੁਣ ਹੈ, ਇੱਥੇ ਉਹਨਾਂ ਸ਼ਬਦ ਵਰਤਿਆ, ਕਹਿੰਦੇ ਉਹਦੀ ਸਵਾਰੀ ਕਰਦੀ ਹੈ ਅਤੇ ਭਾਲ ਕੇ ਲੱਭਦੀ ਹੈ। ਉੱਥੇ ਉਹਨਾਂ ਸ਼ਬਦ ਵਰਤਿਆ ਸੀ, ਕਦੀ ਕੋਈ ਮੂਰਖ ਬੰਦਾ ਨਹੀਂ ਕਹੇਗਾ ਕਾੜ ਛਪਾ ਕੇ ਕਿ ਲੋਕੋ ਮੈਨੂੰ ਮਿਲੋ, ਮੇਰੇ ਤੋਂ ਵੱਧ ਮੂਰਖ ਕੋਈ ਨਹੀਂ। ਇੱਕੋ ਗੱਲ ਕਹਿੰਦੇ ਸਨ, ਗਿਆਨੀ ਕਾੜ ਛਪਾ ਕੇ ਕਹੇਗਾ ਮੇਰੇ ਤੋਂ ਵੱਧ ਗਿਆਨੀ ਕੋਈ ਨਹੀਂ, ਦਾਨੀ ਕਹੇਗਾ ਚੋਰ ਨਹੀਂ ਕਹੇਗਾ ਮੇਰੇ ਕਾੜ ਹੈ। ਉੱਥੇ ਉਹਨਾਂ ਪ੍ਰਮਾਣ ਦਿੱਤਾ ਸੀ, ਖੰਮ ਵੱਢ ਕਬ ਕੁਲੀਨ, ਖੰਮ ਪੰਡਿਤ, ਖੰਮ ਜੋਗੀ ਸੰਨਿਆਸੀ। ਜਿਹੜੀ ਮੈਂ ਹੈ ਉਹ ਸੱਚੀ ਮੁੱਚੀ ਔਗਣਾਂ ਦੀ ਸਵਾਰੀ ਇੰਨੀ ਨਹੀਂ ਕਰਦੀ ਜਿੰਨੀ ਗੁਣਾਂ ਦੀ ਕਰਦੀ। ਖੰਮ ਵੱਢ ਕਬ ਕੁਲੀਨ, ਖੰਮ ਪੰਡਿਤ, ਖੰਮ ਜੋਗੀ ਸੰਨਿਆਸੀ, ਗਿਆਨੀ ਗੁਣੀ ਸੂਰ ਹਮਦਾਤੇ, ਇਹ ਬੁੱਧ ਕਬੈ ਨਾ ਨਾਸੀ। ਮਹਾਰਾਜ ਕਹਿੰਦੇ ਸਿਰ ਵੱਢ ਦੇ ਆਪਣੇ ਗਿਆਨ ਦਾ, ਸਿਰ ਵੱਢ ਦੇ ਆਪਣੀ ਕਵਿਤਾ ਦਾ, ਸਿਰ ਵੱਢ ਦੇ ਆਪਣੇ ਸੰਗੀਤ ਦਾ। ਇਹਦਾ ਮਤਲਬ ਖੌਮੇ, ਜਿਹੜੇ ਗੁਣ ਤੇਰੇ ਨੇ ਇਹਨਾਂ ਸਾਰੇ ਗੁਣਾਂ ਦੇ ਸਿਰ ਵੱਢ ਦੇ, ਆਪਣਾ ਆਪ ਮਿਟਾ ਕੇ ਮੇਰੀ ਗਲੀ ਦੇ ਵਿੱਚ ਆਈ ਜੇ ਕੁਝ ਪਾਉਣਾ ਹੈ। ਜੋ ਤੋ ਪ੍ਰੇਮ ਖੇਲਣ ਕਾ ਚਾਹੋ, ਸਿਰ ਤਰ ਤਲੀ ਗਲੀ ਮੇਰੀ ਆਓ, ਮੇਰੀ ਗਲੀ 'ਚ ਮੇਰੇ ਰਸਤੇ 'ਚ ਆਪਣਾ ਆਪ ਭੇਟ ਕਰਕੇ। ਅਤੇ ਗੁਰੂ ਸਾਹਿਬ ਜੀ ਦੇ ਦਰਬਾਰ ਵਿੱਚ ਐਸਾ ਹੋਇਆ। ਚਲੋ, ਅਸੀਂ ਗੁਰੂ ਨਾਨਕ ਸਾਹਿਬ ਜੀ ਦਾ ਸ਼ਬਦ ਹੀ ਹੈ, ਭਾਵਾਂ ਕਿ ਉਥਾਨਕਾ ਵਿੱਚ ਸੰਪਰਦਾਈ ਮਹਾਂਪੁਰਖ ਕਹਿੰਦੇ ਆ, ਇਹ ਬਾਬਾ ਲਹਿਣਾ ਸਾਹਿਬ ਜੀ ਨੂੰ ਬਚਨ ਕਹੇ ਹੈ, ਤਾਂ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਖਾਨੇ। ਸੱਚਮੁੱਚ ਬਾਬਾ ਲਹਿਣਾ ਸਾਹਿਬ ਜੀ ਨੇ ਸਿਰ ਭੇਟ ਕਰ ਦਿੱਤਾ। ਅਸੀਂ ਰਾਮਕਲੀ ਕੀ ਵਾਰ ਵਿੱਚ ਅੱਠ ਪੌੜੀਆਂ ਨੇ ਔਰ ਸੱਤੇ ਬਲਵੰਡ ਦੀ, ਉਹਦੇ ਵਿੱਚ ਪੰਜ ਪੌੜੀਆਂ ਕੇਵਲ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੀਆਂ ਨੇ, ਇੱਕ ਪੌੜੀ ਗੁਰੂ ਅਮਰਦਾਸ ਦੀ ਹੈ, ਇੱਕ ਪੌੜੀ ਗੁਰੂ ਰਾਮਦਾਸ ਦੀ ਹੈ, ਇੱਕ ਗੁਰੂ ਅਰਜੁਨ ਦੇਵ ਦੀ ਹੈ। ਬਾਬਾ ਲਹਿਣਾ ਸਾਹਿਬ ਜੀ ਜਦੋਂ ਆਉਂਦੇ ਆ, ਅਤੇ ਗੁਰੂ ਸਾਹਿਬ ਅਖੀਰ ਤੱਕ ਜਿਸ ਦਿਨ ਗੁਰਿਆਈ ਦਾ ਮਰਿਆਦਾ ਨਿਭਾਈ। ਅਖੀਰ ਤੱਕ ਗੁਰੂ ਜੀ ਟਣਕਾਉਂਦੇ ਰਹੇ ਆ ਕਿ ਕਿਤੇ ਥਾਂ ਖੌਮੇ ਦਾ ਅੰਸ਼ ਰਹਿ ਤਾਂ ਨਹੀਂ ਗਿਆ। ਇਤਿਹਾਸ ਵਿੱਚੋਂ ਤੁਸੀਂ ਪੜ੍ਹੋ, ਸਾਡੇ ਕੋਲ ਸਾਖੀਆਂ 5-7 ਹੀ ਨੇ ਵੀ ਚਿੱਕੜ ਦੀ ਪੰਡ ਸਿਰ 'ਤੇ ਚੁੱਕਣੀ ਘਾਹ ਚਿੱਕੜ ਵਾਲਾ, ਕਟੋਰਾ ਬਾਹਰ ਕੱਢਣਾ, ਮਰੀ ਚੂਈ ਨੂੰ ਬਾਹਰ ਸੱਟਣਾ, ਰਾਤ ਨੂੰ ਕੰਧ ਬਣਾਉਣੀ, ਕਿੱਕਰ ਨੂੰ ਹਲੂਣਾ ਦੇਣਾ। ਅਖੀਰ 'ਤੇ ਮਹਾਰਾਜ ਜੀ ਨੇ ਇੰਨੇ ਸਖਤ ਸ਼ਬਦ ਬੋਲੇ, ਬਾਬਾ ਲਹਿਣਾ ਸਾਹਿਬ ਜੀ ਫਿਰ ਨੀਵੀਂ ਪਾਈ ਪਿੱਛੇ ਆ ਰਹੇ ਨੇ। ਮੈਂ ਬੇਨਤੀ ਕਰਾਂ ਉੱਥੇ ਰੋਕ ਕੇ ਜਿਹੜੇ ਸ਼ਬਦ ਕਹੇ, ਸੱਚਮੁੱਚ ਉਦਨ ਮਹਾਰਾਜ ਦਾ ਇਹੋ ਜਿਹਾ ਉਹਨਾਂ ਨੇ ਕੌਤਕ ਰਚਿਆ, ਕੌਤਕ ਕਹਾਂਗਾ ਭੇਕ ਸ਼ਬਦ ਨਾ ਵਰਤਾਂ, ਇਹੋ ਜਿਹਾ ਕੌਤਕ ਰਚਿਆ, ਨੇਤਰਾਂ ਵਿੱਚ ਲਾਲੀ ਸੀ, ਇੰਝ ਲੱਗਦਾ ਸੀ ਅੱਤ ਜਿਵੇਂ ਕ੍ਰੋਧ ਸ਼ਬਦ ਨਹੀਂ ਜਿਵੇਂ ਵੀਰਾ ਸ਼ਬਦ ਵਰਤਾਂ, ਸੋਟਾ ਵੀ ਮਾਰਿਆ ਕੁਛ ਨਹੀਂ ਬੋਲੇ, ਸਖਤ ਤੋਂ ਸਖਤ ਸ਼ਬਦ ਵੀ ਵਰਤੇ ਅਤੇ ਇਹ ਵੀ ਸ਼ਬਦ ਕਿਹਾ ਜਾ ਚਲਾ ਜਾ ਆਪਣੇ ਘਰ, ਤੂੰ ਕੀ ਲੈਣਾ ਹੈ ਮੇਰੇ ਕੋਲ, ਤੇਰੇ ਘਰ ਬੱਚੇ ਨਹੀਂ ਸਮਝਦੇ, ਜਾ ਪਿਛਾਂ। ਇੰਨੇ ਸ਼ਬਦ ਵਰਤਣ ਤੋਂ ਬਾਅਦ ਉਹ ਨੀਵੀਂ ਪਾਈ ਖਲੋਤੇ ਆ, ਅਖੀਰ ਕਹਿੰਦੇ ਨੇ ਤੂੰ ਜਾਂਦਾ ਕਿਉਂ ਨਹੀਂ, ਆਪਣੇ ਘਰ ਚੱਲ, ਜਾ ਚਲਾ ਜਾ। ਸਾਡੇ ਇਤਿਹਾਸ ਨੇ ਕਿਹਾ ਸਿਰਫ ਇੱਕੋ ਸ਼ਬਦ ਬੋਲੇ ਸਨ, ਮਹਾਰਾਜ ਜੀ ਪਿੱਛੇ ਕਿੱਥੇ ਜਾਵਾਂ, ਗੁਰੂ ਸਾਹਿਬ ਕਹਿੰਦੇ ਖਡੂਰ ਜਾ, ਜਿੱਥੇ ਤੇਰੇ ਬੱਚੇ ਨੇ, ਜਿੱਥੇ ਤੇਰਾ ਪਰਿਵਾਰ, ਜਾ ਆਪਣੇ ਘਰ। ਕਹਿੰਦਾ ਆਪਣਾ ਘਰ ਦਾ ਲੱਭਦਾ ਤੇ ਤੁਹਾਡੇ ਕੋਲ ਆਇਆ ਵਾਂ, ਆਪਣਾ ਘਰ ਲੱਭਣ ਵਾਸਤੇ ਆਇਆ, ਆਪ ਜੀ ਕਹਿ ਰਹੇ ਹੋ ਵਾਪਸ ਆਪਣੇ ਘਰ ਨੂੰ ਜਾਓ। ਅਤੇ ਮਹਾਰਾਜ ਕਹਿੰਦੇ ਦੇਖ ਸਾਰੇ ਚਲੇ ਗਏ, ਕਿੰਨੇ ਆਏ ਸਨ ਤੇਰੇ ਨਾਲ, ਕਿੰਨਾ ਕਾਫਿਲਾ ਸੀ, ਸਭ ਚਲੇ ਗਏ। ਉੱਥੇ ਹੱਥ ਜੋੜ ਕੇ ਕਿਹਾ ਜਿਨ੍ਹਾਂ ਦੇ ਘਰ ਸਨ ਸੱਚਮੁੱਚ ਘਰਾਂ ਵਾਲੇ ਮੁੜ ਗਏ, ਲੈਣੇ ਦਾ ਘਰ ਸਿਰਫ ਗੁਰੂ ਨਾਨਕ ਆਪ ਜੀ ਨੂੰ ਛੱਡ ਕੇ ਕਿੱਥੇ ਜਾਵਾਂ। ਮੈਂ ਇੱਕ ਬੇਨਤੀ ਕਰਾਂਗਾ, ਉਹ ਸ਼ਬਦ ਜਿਹੜਾ ਸੀ ਭਾਵੇਂ ਸਾਖੀ ਸ਼ਬਦ ਛੋਟਾ ਜਿਹਾ, ਇੱਥੋਂ ਤੱਕ ਵੀ ਪਰਿਵਾਰ ਹੈ, ਬੱਚੇ ਕਹਿਣ, ਸਭ ਕੁਛ ਹੈ, ਉਸ ਹੋਂਦ ਦਾ ਵੀ ਸਿਰ ਵੜ ਦਿੱਤਾ ਹੈ ਕਿ ਮੇਰਾ ਕੋਈ ਨਹੀਂ ਸਿਰ, ਮੇਰਾ ਬਾਬਾ ਹੀ ਹੈ। ਮਹਾਰਾਜ ਨੇ ਕਿਹਾ ਫਿਰ ਅਗਲੀ ਗੱਲ ਕੀ, ਨਹੀਂ ਜਾਣਾ, ਚੱਲ ਫਿਰ ਖਾ ਮੁਰਦਾ। ਇਸ ਗੱਲ ਤੋਂ ਆਪਾਂ ਇਹਨੂੰ ਖੰਡਨ ਨਾ ਕਰੀਏ, ਸੱਚਮੁੱਚ ਕਿਹਾ ਖਾ, ਪਰਿਕਰਮਾ ਕਰਨ ਲੱਗ ਪਏ। ਕਹਿੰਦੇ ਆ ਹੁਣੇ ਖਾ, ਪਰਿਕਰਮਾ ਕਿਉਂ? ਕਹਿੰਦਾ ਸਤਿਗੁਰੂ ਬਸ ਇਹ ਇੰਤਜ਼ਾਰ ਕਰ ਰਿਹਾ ਸਿਰ ਵਾਲੇ ਪਾਸਿਓਂ ਕਿ ਪੈਰਾਂ ਵਾਲੇ ਪਾਸਿਓਂ। ਇਹ ਸਾਖੀਆਂ ਡੂੰਘੀਆਂ ਨੇ, ਐਵੇਂ ਨਹੀਂ ਮੁਰਦਾ, ਚੁੱਕਦੇ ਆ ਅਤੇ ਸੱਚਮੁੱਚ ਪ੍ਰਸ਼ਾਦ ਬਣ ਜਾਂਦਾ ਹੈ। ਗੁਰਮੁਖੋ, ਇਹ ਸਾਖੀ ਦੀ ਵੀ ਗਹਿਰਾਈ ਦਾਸ ਦੇ ਮਨ ਸੀ। ਸੱਚ ਇਹ ਵੇ ਜਦੋਂ ਹਉਮੈ ਬਿਲਕੁਲ ਮਰ ਜਾਂਦੀ ਹੈ, ਆਪੇ ਨੂੰ ਆਪਾ ਖਾਂਦਾ। ਗੁਰਬਾਣੀ 'ਚ ਇੱਕ ਬਚਨ ਹੁੰਦਾ ਆਪੇ ਨੂੰ ਆਪਾ ਖਾਣਾ, ਜਿਹੜੀ ਉਹ ਹੋਂਦ ਨਿਰਮਲ ਮੈਂ ਹੈ, ਉਹ ਮੈਲੀ ਮੈਂ ਨੂੰ ਖਾ ਜਾਂਦੀ ਹੈ। ਸੱਚ ਇਹ ਵੇ ਜਦੋਂ ਮੁਰਦਾ ਮੈਂ ਖਾਣ 'ਤੇ ਲੱਗੇ, ਗੁਰੂ ਕਿਰਪਾ ਕਰੇ ਅਤੇ ਉਹ ਵੀ ਪ੍ਰਸ਼ਾਦ ਬਣ ਜਾਂਦਾ ਹੈ। ਮਹਾਰਾਜ ਨੇ ਸ਼ਬਦ ਵਰਤਿਆ ਇਸ ਨੂੰ ਖਾ। ਫਿਰ ਅਗਲਾ ਬਚਨ ਜਦੋਂ 7 ਬਚਨ ਕਿਹਾ, ਫਿਰ ਮਹਾਰਾਜ ਨੇ ਝਿੜਕਿਆ ਨਹੀਂ, ਬਿਲਕੁਲ ਨਹੀਂ, ਫਿਰ ਉਠਾਇਆ ਅਤੇ ਉਹਨਾਂ ਦੇ ਬੱਚਿਆਂ ਜਿੱਡੇ ਨੇ, 35 ਸਾਲ ਛੋਟੇ ਨੇ ਬਾਬਾ ਲਹਿਣਾ ਜੀ ਗੁਰੂ ਨਾਨਕ ਸਾਹਿਬ ਤੋਂ, ਚੁੱਕ ਕੇ ਸੀਨੇ ਨਾਲ ਲਾ ਕੇ ਇੰਨੇ ਸ਼ਬਦ ਕਹੇ ਸਨ ਕਿ ਪੁਰਖਾ ਲੈਣਿਆ ਤੇਰਾ ਵੀ ਘਰ ਕੋਈ ਨਹੀਂ ਅਤੇ ਘਰ ਮੈਂ ਵੀ ਲੱਭਦਾ ਪਿਆ ਸਾਂ, ਅੱਜ ਤੋਂ ਬਾਅਦ ਨਾਨਕ ਦਾ ਨਿਵਾਸ ਲੈਣੇ ਦੇ ਘਰ ਵਿੱਚ ਹੋਵੇਗਾ। ਹੁਣ ਸਿਰਫ ਇੱਕੋ ਬੇਨਤੀ, ਉਹ ਜਿਹੜੀ ਉਹ ਮੈਂ ਹੈ, ਜਿਹੜ ਸਿਰ ਧਰ ਤਲੀ ਗਲੀ ਮੇਰੀ ਆਓ, ਸੱਚ ਇਹ ਵੇ ਹਕੀਕਤ ਵਿੱਚ ਇਹ ਬਾਬਾ ਲਹਿਣਾ ਜੀ ਨੇ ਕਿ ਅੱਜ ਤੋਂ ਬਾਅਦ। ਤੇ ਸਾਡੇ ਇਤਿਹਾਸ ਵਿੱਚ ਇੱਕ ਬਚਨ ਹੁੰਦਾ ਗੁਰੂ ਨਾਨਕ ਸਾਹਿਬ ਜੀ ਨੇ ਅੰਤਲੇ ਸਮੇਂ ਕਹੇ, ਬਾਬਾ ਨਾ ਮਰੀ, ਬਾਬਾ ਨਾ ਮੜੀ ਨਾ ਗੌਰ। ਕਹਿੰਦੇ ਨਾ ਮੈਂ ਕਬਰਾਂ 'ਚ ਹਾਂ, ਨਾ ਮੈਂ ਸਮਾਧਾਂ ਵਿੱਚ ਹਾਂ, ਕਿੱਥੇ ਰਹੋਗੇ ਜੀ? ਬਾਬਾ ਨਾ ਮੜੀ ਨਾ ਗੌਰ, ਗੁਰੂ ਅੰਗਦ ਕੇ ਹੀਏ ਮਾਹੇ। ਮੈਂ ਉਸ ਥਾਂ 'ਤੇ ਬੈਠ ਗਿਆ ਗੁਰੂ ਅੰਗਦ ਸਾਹਿਬ ਦਾ ਹਿਰਦਾ, ਪੁਨ ਸਤ ਸੰਗਤ ਮੈਂ ਬਸਬੋ ਕਰੋ, ਮੈਂ ਸਤ ਸੰਗਤ ਵਿੱਚ ਵਸਣਾ। ਮੇਰੇ ਕਹਿਣ ਤੋਂ ਮੁਰਾਦ ਇੱਥੇ ਮਹਾਰਾਜ ਕਹਿੰਦੇ ਆ ਵੀ ਤੁਸੀਂ ਨਾ ਆਪਣੀ ਮੈਂ ਨੂੰ ਗਲੀ, ਹੁਣ ਇਹ ਥੋੜ੍ਹੇ ਜਿਹਾ ਅਰਥ ਕਰ ਲਈ, ਉਂਝ ਵੈਸੇ ਗਲੀ ਦਾ ਲਫ਼ਜ਼ ਰਸਤਾ ਹੈ ਜੀ। ਇੱਕ ਦਿਨ ਇਹ ਵੀ ਅਰਜ਼ ਕੀਤੀ ਸੀ ਵੀ ਗਲੀ ਸ਼ਬਦ ਦਾ ਅਰਥ ਰਸਤਾ ਕਰਨੇ, ਅਤੇ ਆਹ ਵੀ ਤਾਂ ਗਲੀਆਂ ਹੀ ਨੇ ਨਾ। ਬਾਬਾ ਸਾਹਿਬ ਨੇ ਕਿਹਾ ਗਲੀਏ ਚਿੱਕੜ ਦੂਰ ਕਰ, ਉੱਥੇ ਗਲੀਏ ਦਾ ਅਰਥ ਹੈ ਸਰੀਰ ਦੇ ਜਿਹੜੇ ਸੁਰਾਖ ਨੇ, ਇੰਦਰੀਆਂ। ਗੁਰੂ ਸਾਹਿਬ ਨੇ ਇੱਥੇ ਜਿਹੜਾ ਸ਼ਬਦ ਵਰਤਿਆ ਗਲੀ, ਇਹਦਾ ਅਰਥ ਹੈ ਗੁਰਮਤ ਦਾ ਰਸਤਾ। ਫਿਰ ਬੇਨਤੀ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਇਹਦੀ ਵਿਆਖਿਆ ਵੀ ਸਿਰ ਧਰ ਤਲੀ ਗਲੀ ਮੇਰੀ ਆਓ, ਇਹਦੀ ਵਿਆਖਿਆ ਦੇਖਣੀ ਹੋਵੇ ਤਾਂ ਫਿਰ ਇੱਕ ਬਚਨ ਪੜ੍ਹੀਏ। ਮਹਾਰਾਜ ਕਹਿੰਦੇ ਇਤ ਮਾਰਗ ਚੱਲੇ ਭਾਈ ਅੜੇ, ਆਹ ਹੈ ਸਿਰ ਧਰ ਤਲੀ ਗਲੀ ਮੇਰੀ ਆਓ। ਇਤ ਮਾਰਗ ਚੱਲੇ ਭਾਈ ਅੜੇ, ਗੁਰ ਕਹੇ ਸੋ ਕਾਰ ਕਮਾਏ ਜੀਓ, ਤਿਆਗੇ ਮਨ ਕੀ ਮਤੜੀ, ਤਿਆਗੇ ਮਨ ਕੀ ਮਤੜੀ, ਸਿਰ ਧਰ ਤਲੀ ਗਲੀ ਮੇਰੀ ਆਓ। ਤਿਆਗੇ ਮਨ ਕੀ ਮਤੜੀ, ਵੇ ਸਾਰੇ ਦੂਜਾ ਭਾਉ ਜੀਓ, ਇਉਂ ਪਾਵੇਂ ਹਰ ਦਰਸਾਵੜਾ, ਨਾ ਲੱਗੇ ਤੱਤੀ ਵਾਹੋ ਜੀਓ। ਇਹਨੂੰ ਸਤਿਗੁਰੂ ਨੇ ਬਾਣੀ 'ਚ ਕਿਹਾ, ਗੁਰਸਿੱਖ ਮੀਤ ਚੱਲੋ ਗੁਰ ਚਾਲੀ ਗਲੀ ਮੇਰੀ ਆਓ, ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਗੁਰੂ ਸਾਹਿਬ ਸ਼ਬਦ ਵਰਤ ਰਿਹਾ ਕਿ ਭਾਈ ਇਸ ਮਾਰਗ 'ਤੇ ਜੇ ਚੱਲਣਾ ਹੈ, ਆਪਣੀ ਖੌਮੇ ਲੈ ਕੇ ਰਸਤੇ 'ਤੇ ਨਹੀਂ ਤੁਰਿਆ ਜਾਣ, ਇਹ ਰਸਤਾ ਹੋਮੇ ਵਾਲਿਆਂ ਦਾ ਨਹੀਂ, ਇਹ ਮੈਂ ਮਰੀ ਵਾਲਿਆਂ ਦਾ ਰਸਤਾ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਇਤ ਮਾਰਗ, ਇਸ ਰਸਤੇ 'ਤੇ, ਇਸ ਗਲੀ 'ਤੇ ਪੈਰ ਧਰੀ ਜੈ ਪਾਠ, ਰਾਰੇ ਨੂੰ ਬਿਹਾਰੀ ਜ਼ਰੂਰ ਅਤੇ ਜੱਜੇ ਨੂੰ ਦਿਲਾਵਾਂ ਜ਼ਰੂਰ, ਧਰੀ ਜੈ। ਜੇ ਇਸ ਰਸਤੇ 'ਤੇ ਪੈਰ ਧਰਨਾ, ਸਿਰ ਦੀਜੈ ਕਾਣ ਨਾ ਕੀਜੈ। ਹੁਣ ਕੁਝ ਗੁਰਮੁਖਾਂ ਕਾਣ ਦੇ ਲਫਜ਼ੀ ਅਰਥ ਕੀਤੇ ਨੇ ਜੀ ਅਹਿਸਾਨ, ਸਿਰ ਦੇ ਦਿਓ ਪਰ ਅਹਿਸਾਨ ਨਾ। ਇੱਥੇ ਅਸਲ 'ਚ ਕਾਣ ਦੇ ਲਫਜ਼ੀ ਅਰਥ ਨੇ ਕਨੌੜ, ਕਨੌੜ ਦਾ ਅਰਥ ਹੈ ਲੋਕ ਲਾਜ। ਸਿਰ ਦੇ ਦੇ ਕਾਣ ਨਾ ਕੀਜੈ, ਦੁਨੀਆ ਕੀ ਕਹਿੰਦੀ ਹੈ ਬਸ ਉਹਨੂੰ ਹੁਣ ਇੱਕ ਪਾਸੇ ਸੜ ਦੇ, ਆਪਣਾ ਮੁੱਖ ਤੂੰ ਗੁਰੂ ਵੱਲ ਕਰਕੇ ਚੱਲ। ਫਿਰ ਬੇਨਤੀ, ਸਿਰ ਦੀਜੈ ਕਾਣ ਨਾ ਕੀਜੈ, ਇਹਨੂੰ ਸਤਿਗੁਰੂ ਨੇ ਬਾਣੀ ਵਿੱਚ ਕਿਹਾ, ਅਬ ਹਮ ਚੱਲੀ ਠਾਕੁਰ ਪੈ ਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ, ਲੋਗਨ ਕੀ ਚਤੁਰਾਈ ਉਪਮਾ ਤੇ ਬਹਿ ਸੰਤਰ ਜਾਰ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਟਹਾਰ। ਮੈਂ ਬੌਰੀ, ਇਹ ਹੈ ਕਾਣ ਨਾ ਕੀਜੈ, ਮੈਂ ਬੌਰੀ ਮੇਰਾ ਰਾਮ ਪਤਾਰ, ਰਚ ਰਚ ਤਾਂ ਕੋ ਕਰੂੰ ਸ਼ਿੰਗਾਰ, ਭਲੇ ਨਿੰਦੋ ਭਲੇ ਨਿੰਦੋ ਭਲੇ ਨਿੰਦੋ ਲੋਗ, ਤਨ ਮਨ ਰਾਮ ਪਿਆਰੇ ਜੋਗ। ਗੁਰੂ ਸਾਹਿਬ ਕਹਿੰਦੇ ਨੇ ਇਹ ਬਿਲਕੁਲ ਕਨੌੜ, ਚੰਗਾ ਕਹਿ ਰਿਹਾ ਕੋਈ, ਮੰਦਾ ਕਹਿ ਰਿਹਾ ਕੋਈ, ਮਾੜਾ ਕਹਿ ਰਿਹਾ, ਇਹ ਸਤਿਗੁਰੂ ਨੇ ਪਹਿਲੇ ਸਲੋਕ 'ਚ ਬਰਸ਼ ਬਖਸ਼ਿਸ਼ ਕੀਤੀ। ਥੋੜ੍ਹੇ ਜਿਹੇ ਅਰਥ ਫੇਰੇ ਦੇ, ਜੋ ਤਉ ਪ੍ਰੇਮ ਖੇਲਣ ਕਾ ਚਾਹੋ, ਜੇ ਤੇਰੇ ਮਨ ਵਿੱਚ ਪ੍ਰੇਮ ਦੀ ਖੇਲ ਖੇਲਣ ਦਾ ਚਾਹ ਹੈ, ਮਜਬੂਰੀ ਨਾਲ ਨਹੀਂ, ਬਿਲਕੁਲ ਮਜਬੂਰੀ ਨਾਲ ਨਹੀਂ, ਪਰਮਾਰਥ ਧੱਕੇ ਨਾਲ ਡਾਂਗਾਂ ਨਾਲ ਨਹੀਂ ਕਮਾਏ ਜਾਂਦੇ, ਜੇ ਤੇਰੇ ਅੰਦਰ ਚਾਹ ਹੈ ਅਤੇ ਉਂਝ ਸੱਚ ਏਵੇ ਚਾਹ ਚਾਹ ਵਾਲੇ ਦੀ ਸੰਗਤ 'ਚੋਂ ਪੈਦਾ ਹੁੰਦਾ। ਤਿਨਾ ਦੇਖ ਮਨ ਚਾਉ ਉਠੰਦਾ ਹੋ, ਕਦ ਪਾਈ ਗੁਣ ਤਾਸਾ। ਮਹਾਰਾਜ ਕਹਿੰਦੇ ਨੇ ਸਿਰ ਧਰ ਤਲੀ ਗਲੀ ਮੇਰੀ ਆਓ, ਆਪਣਾ ਸਿਰ ਤਲੀ 'ਤੇ ਰੱਖ ਕੇ ਮੇਰੇ ਗਲੀ 'ਚ ਮੇਰੇ ਘਰ 'ਚ ਆਈ। ਫਿਰ ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ, ਨਾ ਕਨੋੜ ਮੰਨੀ ਲੋਕ ਲਾਜ ਦੀ। ਹੁਣ ਅਗਲਾ ਬਚਨ, ਨਾਲ ਕਿਰਾੜਾਂ ਦੋਸਤੀ। ਕੁਛ ਵਿਦਵਾਨਾਂ ਨੇ ਕਿਰਾੜ ਦਾ ਲਫਜ਼ੀ ਅਰਥ ਬਾਣੀਆਂ ਕੀਤਾ ਹੈ, ਕਿਸਨੇ ਉਂਝ, ਵੈਸੇ ਸਾਡੇ ਵਾਹਿਗੁਰੂ ਚਲੋ ਹਰਿਆਣੇ 'ਚ ਸ਼ਬਦ ਕਿਰਾੜ ਬਾਣੀਆਂ ਵਾਸਤੇ ਵਰਦੇ ਹੁੰਦੇ ਆ। ਇਹ ਜਿਹੜਾ ਸ਼ਲੋਕ ਹੈ ਇਹ ਹਿਸਟੋਰੀਕਲ ਹੈ। ਨਾਲ ਕਿਰਾੜਾਂ ਦੋਸਤੀ, ਕਿਰਾੜਾਂ ਦਾ ਲਫਜ਼ੀ ਅਰਥ ਕਾਇਰ, ਕਮਜ਼ੋਰ, ਜਿਹੜਾ ਸਾਥ ਨਾ ਨਿਭਾ ਸਕੇ। ਇਹਦਾ ਅਰਥ ਇਹ ਕਰਦੇ ਆ ਗੁਰਮੁਖ ਵਿਦਵਾਨ, ਜੇ ਮਾਇਆ ਦੇ ਵਿੱਚ ਪ੍ਰਵਿਰਤ ਹੈ, ਮਾਇਆ ਵਿੱਚ ਜਿਹਦੀ ਰੁਚੀ ਹੈ, ਨਾਲ ਕਰਾੜਾਂ ਦੋਸਤੀ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਰਾੜਾਂ ਦੇ ਨਾਲ ਕੀਤੀ ਕੋਈ ਦੋਸਤੀ, ਕਾਇਰ ਨਾਲ ਕੀਤੀ ਹੋਈ ਦੋਸਤੀ ਕੂੜੀ, ਕੂੜੈ, ਕੂੜੈ ਦਾ ਅਰਥ ਝੂਠ, ਉਹ ਝੂਠੀ ਹੈ, ਝੂਠ 'ਚੋਂ ਲੰਘਦੀ ਹੈ, ਕੂੜੀ ਪਾਏ। ਹੁਣ ਗੁਰਮੁਖ ਇੱਥੇ ਪਾਏ ਜਿਹੜਾ ਸ਼ਬਦ ਆਇਆ ਨਾ, ਆਪ ਉੱਤੇ ਦੇਖ ਰਹੇ ਹੋ ਬਿੰਦੀ ਨਹੀਂ ਲੱਗੀ, ਚਲੋ ਪਾਠ ਮੈਂ ਪਾਏ ਕੀਤਾ। ਹੁਣ ਪਾਏ ਦਾ ਅਰਥ ਇੱਕ ਹੁੰਦਾ ਪਾਣਾ, ਇੱਕ ਪਾਏ ਦਾ ਲਫਜ਼ੀ ਅਰਥ ਹੁੰਦਾ ਪੈਰ, ਪਾਏ ਪਰੋਂ। ਇੱਥੇ ਪਾਏ ਇੱਕ ਪੰਜਾਬੀ ਤੁਸੀਂ ਸ਼ਬਦ ਵਰਤਦੇ ਹੋ, ਆਪਾਂ ਸਾਰੇ ਇਹ ਇਹ ਇਹਦੀ ਇੰਨੀ ਪਾਇਆ ਨਹੀਂ ਕਹਿੰਦੇ ਨਾ, ਇਸ ਬੰਦੇ ਦੀ ਇੰਨੀ ਕੁ ਪਾਇਆ ਨਹੀਂ। ਇੱਥੇ ਪਾਇਆ ਦਾ ਅਰਥ ਬੁਨਿਆਦ ਕਰਾਂਗੇ। ਮਹਾਰਾਜ ਕਹਿੰਦੇ ਆ ਕਿ ਕਰਿਆੜ ਬੰਦੇ ਨਾਲ ਕੀਤੀ ਕੋਈ ਦੋਸਤੀ ਝੂਠ ਹੈ, ਅਤੇ ਸੱਚ ਏਵੇ ਉਹਦੀ ਬੁਨਿਆਦ ਵੀ ਝੂਠੀ ਹੈ। ਕਿਉਂ ਕਿਹਾ ਜੀ? ਅੱਗੇ ਮਹਾਰਾਜ ਨੇ ਕਿਹਾ, ਮਰਨ ਨਾ ਜਾਪੈ ਮੂਲਿਆ, ਦਾਸ ਨੂੰ ਪਤਾ ਇਹਦੇ ਅਰਥ। ਇੱਕ ਸੱਜਣ ਨੇ ਕੀਤੇ, ਉਹ ਡਰ ਜਾਂਦੇ ਆ ਵੀ ਹਿਸਟਰੀ ਦਾ ਨਾਂ ਆ ਜਾਏਗਾ, ਮੂਲਾ ਆ ਜਾਏਗਾ ਭਾਈ। ਉਹ ਮੂਲਿਆ ਦਾ ਅਰਥ ਕੀਤਾ ਮਨਮੁਖ ਮੂਲੋਂ ਭੁੱਲਿਆ। ਮਹਾਰਾਜ ਕਹਿੰਦੇ ਮਰਨ ਨਾ ਜਾਪੈ ਮੂਲਿਆ, ਮਰਨ ਨਾ ਜਾਪੈ ਦਾ ਅਰਥ ਨਹੀਂ ਪਤਾ ਮੌਤ ਦਾ ਉਹ ਭਾਈ ਮੂਲੇ। ਵਾਹਿਗੁਰੂ ਮੈਂ ਬੇਨਤੀ ਕਰਾਂ, ਜਿੱਥੇ ਗੁਰੂ ਗ੍ਰੰਥ ਸਾਹਿਬ ਸਭ ਕੁਝ ਰੂਹਾਨੀ ਗਿਆਨ ਹੈ, ਪਰ ਕੁਝ ਗੁਰੂ ਗ੍ਰੰਥ ਸਾਹਿਬ ਸ਼ਬਦ ਐਸੇ ਨੇ ਜਿਹੜੇ ਇਤਿਹਾਸ ਵਿੱਚ ਹੋ ਚੁੱਕੇ ਸੱਜਣਾਂ ਦੇ ਨਾਮ ਦਾ ਜ਼ਿਕਰ ਕਰਦੇ ਆ। ਈਵਨ ਕਿ ਗੁਰੂ ਕਾਲ 'ਚ ਪੁਰਾਣ ਵੀ ਤਾਂ ਚਲੋ ਹੁੰਦੇ ਆ, ਪ੍ਰਹਿਲਾਦ ਦਾ ਆਇਆ, ਧਰੁਵ ਜੀ ਦਾ ਆਇਆ, ਦ੍ਰੋਪਦੀ ਦਾ ਆਇਆ, ਅਜਾਮਲ ਦਾ ਆਇਆ, ਗਨਕਾ ਦਾ ਆਇਆ, ਗੱਜ ਦਾ ਆਇਆ, ਇਹ ਸਾਰੇ ਸ਼ਬਦ ਆਏ, ਪਰ ਇਹ ਪੁਰਾਣਿਕ ਨੇ। ਪਰ ਕੁਝ ਜਿਹੜੇ ਗੁਰੂ ਹਿਸਟਰੀ ਨਾਲ ਸੰਬੰਧਿਤ ਨੇ, ਹੁਣ ਉਹਨਾਂ ਦੇ ਆਪਾਂ ਹੁਣ ਜੇ ਭਾਈ ਲਾਲੋ ਦਾ ਆਪਾਂ ਇਹਦਾ ਅਰਥ ਲਾਲੋ ਲਾਲ ਕਰ ਦਿਆਂਗੇ। ਇਹ ਨਾ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ, ਅਤੇ ਇਹ ਬਾਣੀ 'ਚ ਇਹ ਵੀ ਆਉਂਦਾ ਨਾਨਕ ਲਾਲੋ ਲਾਲਾ। ਆਪਾਂ ਹੁਣ ਇਹ ਥੋੜ੍ਹਾ ਖਿੱਚ ਦਿਆਂਗੇ ਵੇ ਲਾਲੋ ਲਾਲ ਰੰਗ, ਮੈਨੂੰ ਪਤਾ ਵੀ ਹੋ ਸਕਦਾ ਕੋਈ ਸ਼ਬਦ ਵਰਤ ਲਿਆ। ਭਾਈ ਲਾਲੋ ਗੁਰੂ ਨਾਨਕ ਸਾਹਿਬ ਦੇ ਵੇਲੇ ਨੇ, ਸੁਲੀ ਅਤੇ ਨਾਰਾਇਣ ਰਾਗ ਗੁਰੂ ਅਰਜੁਨ ਦੇਵ ਦੇ ਵੇਲੇ ਨੇ, ਇਹ ਨਾਮ ਵਿੱਚ ਆਇਆ ਜੀ ਗੁਰੂ ਗ੍ਰੰਥ ਸਾਹਿਬ ਦੇ। ਬਾਬਰ ਬਾਣੀ ਫਿਰ ਗਈ, ਬਾਬਰ ਦਾ ਹਮਲਾ ਗੁਰੂ ਨਾਨਕ ਸਾਹਿਬ ਵੇਲੇ ਹੋ ਰਿਹਾ ਹੈ। ਸਲੋਕ ਮਰਦਾਨਾ ਪਹਿਲਾ ਗੁਰੂ ਨਾਨਕ ਸਾਹਿਬ ਦੇ ਵੇਲੇ ਆਓ। ਮੇਰੇ ਕਹਿਣ ਤੋਂ ਮੁਰਾਦ ਕੁਝ ਸ਼ਬਦ ਐਸੇ ਨੇ, ਹਾਲਾਂਕਿ ਇਹ ਜਦੋਂ ਇਹ ਅਰਥ ਅਸੀਂ ਕਰਾਂਗੇ ਦੇ ਕਿ ਮਰਨ ਨਾ ਜਾਪੈ ਮੂਲਿਆ, ਇਹਦਾ ਅਰਥ ਹੈ ਹੇ ਮੂਲਿਆ, ਹੇ ਭਾਈ ਮੂਲੇ, ਮਰਨ ਨਾ ਜਾਪੈ, ਤੂੰ ਮੌਤ ਤੋਂ ਡਰਦਾ ਪਿਆ ਸੈਂ, ਤੈਨੂੰ ਪਤਾ ਹੀ ਨਹੀਂ ਕਿ ਮੌਤ ਕਿੱਥੇ ਬੈਠੀ ਹੋਈ ਹੈ। ਫਿਰ ਬੇਨਤੀ, ਇਹਦੇ ਮੈਂ ਅਰਥ ਅੱਖਰੀ ਕਰ ਰਿਹਾ, ਇਹਦੀ ਵਿਆਖਿਆ ਕਰਨੀ। ਨਾਲ ਕਿਰਾੜਾਂ ਦੋਸਤੀ ਕੂੜੀ ਕੂੜੈ ਪਾਏ, ਮਰਨ ਨਾ ਜਾਪੈ ਮੂਲਿਆ, ਆਵੇ ਕਿਤੈ ਥਾਂ, ਆਵੇ ਦਾ ਅਰਥ ਆਵੇਗੀ, ਕਿਤੈ ਥਾਂ ਦਾ ਅਰਥ ਕਿਸ ਥਾਂ 'ਤੇ ਮੂਲਿਆ, ਇਹ ਤੈਨੂੰ ਵੀ ਨਹੀਂ ਸੀ ਪਤਾ ਜਿਸ ਥਾਂ 'ਤੇ ਤੂੰ ਜਾਣਾ ਪਿਆ ਉੱਥੇ ਮੌਤ ਆਉਂਦੀ ਪਈ ਹੈ। ਗੁਰੂ ਸਾਹਿਬ ਜੀ ਨੇ ਸ਼ਬਦ ਵਰਤਿਆ, ਇਹ ਅਸਲ 'ਚ ਸਾਖੀ ਆਪ ਨੂੰ ਸਭ ਨੂੰ ਪਤਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਸਿਆਲਕੋਟ ਗਏ ਆ, ਇੱਕ ਮਿਹਰਬਾਨ ਵਾਲੀ ਜਨਮ ਸਾਖੀ 'ਤੇ ਦਾ ਜ਼ਿਕਰ ਹੈ, ਬਾਕੀ ਨਹੀਂ ਜ਼ਿਆਦਾ ਜੀ। ਗੁਰੂ ਨਾਨਕ ਪ੍ਰਕਾਸ਼ 'ਚ ਕਹੇ ਤਵਾਰੀ ਗੁਰੂ ਖਾਲਸਾ 'ਚ ਦਾ ਜ਼ਿਕਰ ਹੈ। ਥੋੜ੍ਹੀ ਜਿਹੀ ਹਿਸਟਰੀ ਮੈਂ ਕਹਿਣੀ ਹੈ ਪਲੀਜ਼, ਕਿਉਂਕਿ ਇਹਦੇ ਅਰਥ ਕਰਨ ਲਈ ਜ਼ਰੂਰੀ ਸੀ। ਅੱਗੇ ਅਸੀਂ ਇਹਦੇ ਭਾਵ ਅਰਥ ਲਾਵਾਂਗੇ, ਮਹਾਰਾਜ ਕੀ ਕਹਿਣਾ ਚਾਹੁੰਦੇ ਆ। ਇਹ ਹਿਸਟਰੀ ਦਾ ਨਾਮ ਵੀ ਆਪਣੇ ਸਰਬ ਵਿਆਪਕ ਅਰਥ ਰੱਖੇਗਾ। ਗੁਰੂ ਨਾਨਕ ਸਾਹਿਬ ਜਾਂਦੇ ਆ ਸਿਆਲਕੋਟ, ਮਹਾਰਾਜ ਉੱਥੇ ਜਿੱਥੇ ਬਹਿੰਦੇ ਆ ਉੱਥੇ ਬੇਰ ਹੈ, ਉਹਨੂੰ ਬਾਬੇ ਦੀ ਬੇਰ ਕਹਿੰਦੇ ਅੱਜ ਵੀ ਸਿਆਲਕੋਟ। ਪਿੰਡ ਸਾਰੇ 'ਚ ਬੜੀ ਹਾਹਾਕਾਰ ਮੱਚੀ ਪਈ, ਪਿੰਡ ਸਾਰਾ ਡਰਿਆ ਪਿਆ। ਅਤੇ ਮਹਾਰਾਜ ਜੀ ਜਦੋਂ ਆਉਂਦੇ ਆ ਉੱਥੇ ਬੇਰ ਥੱਲੇ ਬੈਠਦੇ ਆ, ਲੋਕ ਪਿੰਡ ਦੇ ਆਉਂਦੇ ਆ, ਕਹਿੰਦੇ ਸੰਤ ਜੀ ਬਚਾਓ ਸਾਨੂੰ। ਮਹਾਰਾਜ ਕਹਿੰਦੇ ਹੋ ਕੀ ਗਿਆ? ਕਹਿੰਦੇ ਨੇ ਇੱਥੇ ਪੀਰ ਹਮਜ਼ਾ ਗੋਸ਼ ਛਿਲਾ ਕੱਟਦਾ ਪਿਆ, ਅਤੇ ਉਹਨੇ ਛਿਲੇ ਕੱਟਦੇ ਹੋਏ ਨੇ ਇਹ ਪ੍ਰਣ ਕੀਤਾ ਕਿ ਇਹ ਸਾਰੇ ਸਿਆਲਕੋਟ ਨੂੰ ਮੈਂ ਗਰਗ ਕਰ ਦੇਣਾ। ਮਹਾਰਾਜ ਕਹਿੰਦੇ ਉਹ ਛਿਲਾ ਕੱਟਦਾ ਗਰਗ ਕਿਵੇਂ? ਫਿਰ ਸਾਰੀ ਸਾਖੀ ਸਾਨੂੰ ਪਤਾ ਹੀ ਹੈ ਕਿ ਉੱਥੇ ਇੱਕ ਔਰਤ ਦੇ ਘਰ ਸੰਤਾਨ ਨਹੀਂ, ਉਹਨੇ ਅਰਦਾਸ ਕਰਾਈ, ਉਹਨੇ ਕਿਹਾ ਤੇਰੇ ਘਰ ਪੁੱਤਰ ਹੋਣਗੇ, ਇੱਕ ਪੁੱਤਰ ਮੈਨੂੰ ਜ਼ਰੂਰ ਦੇਈ। ਚਲੋ ਕਈ ਸਾਲਾਂ ਬਾਅਦ ਆਇਆ, ਪਰਮਾਤਮਾ ਨੇ ਮਾਈ ਨੂੰ ਪੁੱਤਰ ਦੀ ਦਾਤ ਦਿੱਤੀ। ਜਦੋਂ ਉਹ ਪੁੱਤਰ ਲੈਣ ਗਿਆ ਵੀ ਮੈਨੂੰ ਦੇ ਮੈਂ ਮੁਰੀਦ ਬਣਾਉਣਾ, ਮਾਈ ਦੀ ਮਮਤਾ ਨੇ ਕਿਹਾ ਮੈਂ ਨਹੀਂ ਦੇਣਾ। ਉਹਨੇ ਕਿਹਾ ਪਿੰਡ ਝੂਠਿਆਂ ਦਾ ਹੈ, ਇਹ ਸਾਰੇ ਪਿੰਡ ਨੂੰ ਮੈਂ ਗਰਗ ਕਰ ਦੇਣਾ। ਉਹ ਛਿਲਾ ਕੱਟਣ ਲੱਗਾ, ਉਸੇ ਸਮੇਂ ਦਰਿਆਨ ਗੁਰੂ ਨਾਨਕ ਸਾਹਿਬ ਜਾਂਦੇ ਆ। ਉੱਥੇ ਭਾਈ ਮਰਦਾਨਾ ਜੀ ਨੂੰ ਸ਼ਬਦ ਕਹਿੰਦੇ ਆ, ਇੱਕ ਟਕਾ ਲੈ ਜਾ, ਇੱਕ ਟਕੇ ਦਾ ਸੱਚ ਅਤੇ ਇੱਕ ਚੱਕੇ ਦਾ ਝੂਠ ਲੈ ਕੇ ਆਉਣਾ ਪਲੀਜ਼, ਤਾਂ ਕਿਉਂਕਿ ਇਸ ਸਾਖੀ ਤੋਂ ਬਿਨਾਂ ਇਹਦੀ ਵਿਆਖਿਆ ਨਹੀਂ ਹੋਣੀ। ਮਰਨ ਨਾ ਜਾਪੀ, ਮਰਨ ਨਾ ਜਾਪੈ ਮੂਲਿਆ। ਉਹ ਜਾਂਦੇ ਨੇ ਬਾਜ਼ਾਰ ਵਿੱਚ ਅਤੇ ਭਾਈ ਮੂਲਾ ਆਪਣੀ ਖੱਟੀ 'ਤੇ ਬੈਠਾ, ਉਹਨੂੰ ਮਿਲਦੇ ਆ ਅਤੇ ਕਹਿੰਦੇ ਆ ਵੀ ਇੱਕ ਪੈਸੇ ਦਾ ਸੱਚ ਅਤੇ ਇੱਕ ਪੈਸੇ ਦਾ ਝੂਠ ਮਿਲ ਸਕਦਾ? ਉਹ ਕਹਿੰਦਾ ਬਿਲਕੁਲ। ਨੌਕਰ ਨੂੰ ਆਵਾਜ਼ ਮਾਰੀ, ਕਾਗਜ਼ ਦੇ ਦੋ ਟੁਕੜੇ ਲਏ, ਇੱਕ 'ਤੇ ਲਿਖ ਦਿੱਤਾ ਮਰਨਾ ਸੱਚ ਅਤੇ ਦੂਜੇ 'ਤੇ ਲਿਖ ਦਿੱਤਾ ਜਿਉਣਾ ਝੂਠ। ਦੋਨੋਂ ਕਾਗਜ਼ ਦੇ ਟੁਕੜੇ ਲੈ ਕੇ ਭਾਈ ਮਰਦਾਨਾ ਜੀ ਆ ਗਏ ਆ। ਇੱਧਰ ਹਾਹਾਕਾਰ ਮੱਚੀ ਪਈ ਹੈ। ਗੁਰੂ ਸਾਹਿਬ ਫਿਰ ਜਾਂਦੇ ਆਪ, ਕਹਿੰਦੇ ਚੱਲ ਮਰਦਾਨਿਆ ਉਹਦੀ ਹੱਟੀ 'ਤੇ ਚੱਲੀਏ, ਜਿਹਨੂੰ ਇਹ ਪਤਾ ਵੀ ਮਰਨਾ ਸੱਚ ਹੈ। ਗੁਰੂ ਸਾਹਿਬ ਪੁੱਛਦੇ ਆ ਵੀ ਤੈਨੂੰ ਸੱਚ ਦੱਸੀ, ਤੇਰਾ ਅਨੁਭਵ ਹੈ ਕਿ ਮਰਨਾ ਸੱਚ ਹੈ ਅਤੇ ਜਿਉਣਾ ਝੂਠ ਹੈ? ਉਹਨੇ ਸੱਚ ਕਿਹਾ, ਕਹਿੰਦਾ ਮਹਾਰਾਜ ਨੇ ਤਾਂ ਟਕੇ ਦਿੱਤੇ ਮੈਨੂੰ, ਜੋ ਪਤਾ ਸੀ ਮੈਂ ਲਿਖ ਦਿੱਤਾ, ਅਨੁਭਵ ਨਹੀਂ। ਮੈਂ ਲਿਖ ਦਿੱਤਾ ਮਰਨਾ ਸੱਚ ਅਤੇ ਜਿਉਣਾ ਝੂਠ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ, ਜਦੋਂ ਇਹਨਾਂ ਕੋਲ ਸਾਰੇ ਸੱਜਣ ਆਏ ਪਿੰਡ ਦੇ, ਹਜ਼ੂਰ ਨੇ ਕਿਹਾ ਜਾ ਮਰਦਾਨਿਆ, ਜਿੱਥੇ ਛਿਲਾ ਕੱਟਦਾ ਉਹਦੇ ਮੁਰੀਦਾਂ ਨੂੰ ਬੁਲਾਓ, ਨੂੰ ਮਿਲਣਾ ਚਾਹੁੰਦੇ। ਪਰ ਇਸ ਗੱਲ ਨੂੰ ਮੈਨੂੰ ਪਤਾ ਹਿਸਟੋਰੀਅਨ ਜਿਹੜੇ ਸਾਡੇ ਨੇ ਥੋੜ੍ਹੇ ਜਿਹਾ ਡਰ ਵੀ ਗਏ, ਆਪਣੇ ਢੰਗ ਨਾਲ ਲਿਖਿਆ। ਉਹ ਆਇਆ ਨਹੀਂ, ਉਹ ਕਹਿੰਦੇ ਉਸ ਵਕਤ ਬਿਜਲੀ ਚਮਕੀ, ਬੱਦਲ ਚਮਕਿਆ, ਬਿਜਲੀ ਕੜਕੀ ਅਤੇ ਜਿਸ ਗੁੰਬਦ 'ਚ ਬੈਠਾ ਸੀ ਉਹਦੇ ਵਿੱਚ ਤੇੜ ਪੈ ਗਈ, ਉਹ ਚਾਨਣ ਅੰਦਰ। ਦਰਅਸਲ ਜਨਮ ਸਾਖੀ ਕਹਿੰਦੀ ਹੈ ਗੁਰੂ ਨਾਨਕ ਨੇ ਸ਼ਬਦ ਦੀ ਆਵਾਜ਼ ਲਾਈ, ਇੰਨੀ ਉੱਚੀ ਸ਼ਬਦ ਦੀ ਧੁਨੀ ਲਾਈ ਕਿ ਉਹ ਹੰਕਾਰੀ ਬੰਦੇ ਦਾ ਗੁੰਬਦ ਵੀ ਫਟ ਗਿਆ ਅਤੇ ਫਟਿਆ ਹੋਇਆ। ਜੇ ਸਿਰੇ ਉੱਥੇ ਜਿਹੜੇ ਗਾਇਕ ਹੋਣਗੇ, ਅੰਦਰ ਚਾਨਣ ਪਿਆ, ਉਹ ਬਾਹਰ ਆ ਗਿਆ। ਉਹਨੂੰ ਪਤਾ ਲੱਗ ਗਿਆ ਵੀ ਬਹੁਤ ਵੱਡੀ ਕੋਈ ਕਮਾਈ ਵਾਲਾ ਹੈ। ਅਤੇ ਦਾਸ ਨੇ ਵੀ ਬੇਨਤੀ ਕੀਤੀ ਸੀ ਕਿ ਸਭ ਤੋਂ ਜ਼ਿਆਦਾ ਜੇ ਕਿਸੇ ਨੇ ਆਤਮਿਕ ਤੌਰ 'ਤੇ ਗੁਰੂ ਨਾਨਕ ਨਾਲ ਸੰਵਾਦ ਰਚਾਇਆ ਨਾ, ਸਿਰਫ ਦੋ ਬੰਦਿਆਂ ਨੇ, ਇੱਕ ਮੁਸਲਮਾਨ ਪੀਰਾਂ ਨੇ ਅਤੇ ਦੂਜਾ ਸਿੱਧਾਂ ਨੇ, ਕਿਉਂਕਿ ਉਹ ਵੀ ਕਮਾਈ ਕਰ ਰਹੇ ਸਨ, ਉਹ ਵੀ ਕਮਾਈ ਕਰ ਰਹੇ ਸਨ। ਮਹਾਰਾਜ ਨੂੰ ਮਿਲਦਾ, ਗੁਰੂ ਸਾਹਿਬ ਕਹਿੰਦੇ ਆ ਇਹ ਤੂੰ ਕੀ ਕਰ ਰਿਹਾ? ਕਹਿੰਦਾ ਪਿੰਡ ਝੂਠਿਆਂ ਦਾ। ਮਹਾਰਾਜ ਕਹਿੰਦੇ ਨਹੀਂ, ਇੱਥੇ ਕੋਈ ਮਰਨਾ ਸੱਚ ਵੀ ਕਹਿੰਦਾ। ਦੂਜੀ ਗੱਲ, ਇੰਨੀ ਕਮਾਈ ਕਰਕੇ ਤੂੰ ਪਿੰਡ ਗਰ ਕਰਨ ਲੱਗਾ, ਫਕੀਰ ਨੂੰ ਚਾਹੀਦਾ ਇੰਨੀ ਕਮਾਈ ਕਰਕੇ ਸਰਬੱਤ ਦਾ ਭਲਾ ਮੰਗੇ। ਗਰਕ ਕਰਨਾ ਤਾਂ ਸੌਖਾ ਹੈ, ਸੱਚ ਇਵੇ ਤਬਾਹ ਕਰਨਾ ਸੌਖਾ ਹੈ। ਵਸਾਣ ਦੀ ਗੱਲ ਕਰ, ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਪੀਰ ਖਮਜਾ ਗੋਸ਼ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ। ਹੁਣ ਇੱਥੇ ਫਿਰ ਮੂਲਾ ਜਿਹੜਾ ਹੈ ਇਹਨੂੰ ਮਹਾਰਾਜ ਨਾਲ ਲੈ ਕੇ ਜਾਂਦੇ ਆ। ਯਾਦ ਰੱਖੋ ਇੱਕ ਉਦਾਸੀ 'ਚ ਭਾਈ ਮੂਲਾ ਨਾਲ ਜਾਂਦਾ, ਕਿੰਨੇ ਕਿੰਨਾ ਸਮਾਂ ਬਾਹਰ ਰਹਿੰਦਾ, ਵਾਪਸ ਆਉਂਦਾ ਅਤੇ ਘਰ ਵਾਲੀ ਜਿਹੜੀ ਉਹਨੂੰ ਡਰ ਲੱਗ ਗਿਆ ਵੀ ਇਹ ਤਾਂ ਫਕੀਰ ਬਣਾ ਦੇਗਾ ਮੇਰੇ ਘਰ ਵਾਲੇ ਨੂੰ, ਇਹ ਹੱਟੀ ਛੱਡ ਕੇ ਦੁਕਾਨ ਛੱਡ ਕੇ ਇਹਦੇ ਨਾਲ ਤੁਰਿਆ ਫਿਰਦਾ। ਗੁਰੂ ਸਾਹਿਬ ਵਾਪਸ ਆਉਂਦੇ ਆ ਅਤੇ ਨਾਲ ਕਹਿੰਦੇ ਆ ਵੀ ਭਾਈ ਬਾਲੇ ਨੂੰ ਚੱਲ ਆਪਣੇ ਮੂਲੇ ਨੂੰ ਮਿਲ ਕੇ ਆਈਏ। ਬੇਰ ਵਾਲੀ ਥਾਂ ਤੋਂ ਉੱਠਦੇ ਆ, ਮੂਲੇ ਦੇ ਘਰ ਜਾਂਦੇ ਆ, ਉਹਦੀ ਘਰ ਵਾਲੀ ਦੂਰੋਂ ਦੇਖ ਲੈਂਦੀ, ਉਹ ਸੰਤਪ ਤੁਰਿਆ ਹੁੰਦਾ, ਅੱਜ ਫਿਰ ਮਨ 'ਚ ਆ ਗਿਆ ਅੱਜ ਫਿਰ ਇਹਨੇ ਲੈ ਜਾਣਾ ਹੱਟੀ ਬੰਦ ਕਰਾ ਕੇ। ਉਹਦਾ ਵੀ ਅੰਦਰ ਥੋੜ੍ਹਾ ਜਿਹਾ ਮੋਹ 'ਚ ਫਸ ਗਿਆ। ਉਹ ਕਹਿੰਦੀ ਫਟਾਫਟ ਤੂੰ ਗੋਇਆਂ ਵਾਲੇ ਕਮਰੇ 'ਚ ਵੜ ਜਾ ਜਿੱਥੇ ਸੁੱਕੇ ਗੋਏ ਸਨ। ਅਤੇ ਮਹਾਰਾਜ ਜਾਂਦੇ ਆਵਾਜ਼ ਦਿੰਦੇ ਆ ਮੂਲਾ ਘਰ ਹੈ? ਘਰ ਵਾਲੀ ਕਹਿੰਦੀ ਨਹੀਂ ਘਰ ਨਹੀਂ। ਮਹਾਰਾਜ ਦੂਜੀ ਆਵਾਜ਼ ਦਿੰਦੇ ਮੂਲਾ ਘਰ ਹੈ? ਕਹਿੰਦੇ ਨਹੀਂ ਨਹੀਂ ਜੀ ਘਰ ਨਹੀਂ। ਤੀਜੀ ਆਵਾਜ਼ ਦਿੰਦੇ ਨੇ ਮੂਲਾ ਘਰ ਹੈ? ਨਹੀਂ ਜੀ ਘਰ ਨਹੀਂ। ਮਹਾਰਾਜ ਕਹਿੰਦੇ ਫਿਰ ਨਾ ਹੀ ਹੋਵੇਗਾ, ਇਹੀ ਕਿਹਾ ਨਾ ਸ਼ਾਇਦ ਨਾ ਹੀ ਹੋਵੇਗਾ। ਉਸੋ ਫਿਰ ਸੱਪ ਵੱਢਦਾ ਮੂਲੇ ਨੂੰ। ਜਦੋਂ ਸੱਪ ਵੱਢਦਾ ਉਂਝ ਵੈਸੇ ਮਿਹਰਬਾਨ ਕਹਿੰਦਾ ਜਨਮ ਸਾਖੀ ਲਿਖਦਿਆਂ ਇਹ ਪਿਰਥੀ ਚੰਦ ਦਾ ਪੁੱਤਰ, ਉਹ ਕਹਿੰਦਾ ਕਿ ਜਦੋਂ ਘਰ ਵਾਲੀ ਝੂਠ ਬੋਲ ਕੇ ਵਾਪਸ ਮੋੜ ਦਿੰਦੀ ਹੈ ਅਤੇ ਮਹਾਰਾਜ ਕਹਿੰਦੇ ਚਲੋ ਨਹੀਂ ਹੋਵੇਗਾ, ਇਹ ਫਿਰ ਤੁਰਦਾ, ਉਹ ਕਹਿੰਦਾ ਵੀ ਇਹ ਗਸ਼ ਖਾ ਕੇ ਡਿੱਗਦਾ ਅਤੇ ਮਰਦਾ। ਭਾਈ ਕਾਨ ਸਿੰਘ ਨਾਭਾ ਲਿਖਦਾ ਵੀ ਉਹਨੂੰ ਸੱਪ ਡੰਗ ਮਾਰਦਾ, ਅਸਲੀਅਤ ਵੀ ਇਹ ਵੇ, ਪਰ ਇਹ ਸੱਚ ਕਹਿ ਕੇ ਮੂਲੇ ਦੀ ਮੌਤ ਹੁੰਦੀ ਹੈ। ਗੁਰੂ ਨਾਨਕ ਸਾਹਿਬ ਜੀ ਨੂੰ ਤਰਲੇ ਲੈਂਦਾ ਪਰਿਵਾਰ। ਫਿਰ ਗੁਰੂ ਸਾਹਿਬ ਇੱਥੇ ਬਚਨ ਕਹਿੰਦੇ ਆ ਕਿ ਕਾਹਦੀ ਤੂੰ ਦੋਸਤੀ ਕੀਤੀ ਤੇਰੇ ਨਾਲ, ਨਾਲ ਕਰਾੜਾਂ ਦੋਸਤੀ, ਕੂੜੈ ਕੂੜੀ ਪਾਏ, ਮਰਨ ਨਾ ਜਾਪੈ ਮੂਲਿਆ, ਤੈਨੂੰ ਅਸੀਂ ਆਵਾਜ਼ ਮਾਰਦੇ ਪੈਸਾ ਮੂਲਿਆ, ਤੈਨੂੰ ਪਤਾ ਹੀ ਨਹੀਂ ਲੱਗਾ ਮੌਤ ਉੱਥੇ ਅੱਗੇ ਬੈਠੀ, ਮਰਨ ਨਾ ਜਾਪੈ ਮੂਲਿਆ, ਪਰ ਹਾਂ ਇਹ 'ਚ ਕੋਈ ਦੋ ਰਾਵਾਂ ਨਹੀਂ। ਗੁਰਮੁਖੋ ਆਤਮਾ ਦੇ ਸਫ਼ਰ ਨੂੰ ਮੈਂ ਫਿਰ ਅਰਜ਼ ਕਰਾਂਗਾ ਵੀ ਇਹਨੂੰ ਜੇ ਤਰਕ ਦੇ ਲਿਹਾਜ਼ ਨਾਲ ਨਹੀਂ, ਸੱਚ ਇਹ ਵੀ ਅਸੀਂ ਜਿੰਨੇ ਹਜ਼ੂਰ ਸਾਹਿਬ ਜਾਂਦੇ ਹਾਂ ਸ਼ਿਕਾਰਘਰ ਜਾ ਕੇ ਮੱਥਾ ਕਿਹਨੂੰ ਟੇਕਣੇ ਹਾਂ, ਉੱਥੇ ਇਸਤਰੀ ਕਹਿੰਦੀ ਸਾਹਿਬ ਨੇ ਇੱਥੇ ਉਧਾਰ ਕੀਤਾ ਹੈ ਉਸਦਾ। ਪਰ ਇਹ ਸ਼ਬਦ ਮਰਨ ਨਾ ਜਾਪੈ ਮੂਲਿਆ, ਥੋੜ੍ਹੀ ਜਿਹੀ ਨੂੰ ਇਹਦਾ ਇਹ ਫਿਰ ਹਿਸਤਰੀ ਦਾ ਜਿਹੜਾ ਸ਼ਬਦ ਹੈ ਕੇਵਲ ਮੂਲੇ ਲਈ ਨਹੀਂ। ਗੁਰੂ ਸਾਹਿਬ ਕਹਿੰਦੇ ਆ ਬੰਦਾ ਮੌਤ 'ਚ ਬਚਣਾ ਚਾਹੁੰਦਾ ਹੈ ਪਰ ਇੰਨਾ ਪਤਾ ਨਹੀਂ ਮੌਤ ਮੇਰੇ ਪਿੱਛੇ ਤੁਰੀ ਫਿਰਦੀ ਹੈ ਅਤੇ ਸੱਚਮੁੱਚ ਉਹ ਮੌਤ ਉੱਥੇ ਲੈ ਗਈ। ਦੋ ਕੁ ਬਚਨ ਮੈਂ ਬਾਣੀ 'ਚੋਂ ਬੇਨਤੀ ਕਰਾਂਗਾ ਕਿ ਮਰਨ ਨਾ ਜਾਪੈ ਮੂਲਿਆ, ਆਵੈ ਕਿਤੇ ਥਾਏ, ਤੂੰ ਸਮਝਣਾ ਮੈਂ ਸੇਫ ਜਗ੍ਹਾ 'ਤੇ ਚਲਾ ਗਿਆ ਪਰ ਮੂਲਿਆ ਤੈਨੂੰ ਪਤਾ ਹੀ ਨਹੀਂ ਨੇ ਕਿ ਉੱਥੇ ਵੀ ਆ ਜਾਣਾ ਹੈ। ਗੁਰੂ ਗ੍ਰੰਥ ਸਾਹਿਬ ਜੀ ਇੱਕ ਬਚਨ ਆਉਂਦਾ ਸ਼ਲੋਕ ਸਹਿਸਕ੍ਰਿਤੀ ਵਿੱਚ, ਇਹ ਬਚਨ ਹੈ ਬਹੁ ਯਤਨ ਕਰਤਾ ਬਲਵੰਤ ਕਾਰੀ ਸੇਵੰਤ ਸੂਰਾ ਚਤੁਰ ਦਿਸ ਹੈ, ਬਿਖਮ ਥਾਨ ਬਸੰਤ ਉੱਚੈ ਨੈ ਸਿਮਰੰਤ ਮਰਨੰ ਕਦਾਂਚੈ। ਇਹਦੇ ਅਖਰੀ ਅਰਥ ਨੇ ਬੜੇ ਯਤਨ ਕਰਦਾ, ਸੂਰਮਾ ਬੜਾ, ਪਹਿਰੇਦਾਰ ਪਹਿਰੇਦਾਰਾਂ ਦੇ ਅੱਗੇ, ਪਹਿਰੇਦਾਰ ਬੋਡੀਗਾਰਡਾਂ ਦੇ ਅੱਗੇ ਨਜ਼ਰ ਰੱਖਣ ਵਾਲੇ, ਬਹੁਤ ਯਤਨ ਕਰਤਾ ਬਲਵੰਤਕਾਰੀ ਸੇਵੰਤ ਸੂਰਾ ਚਤੁਰ ਦਿਸੈ। ਬਿਖਮ ਥਾਨ ਬਸੰਤ ਉੱਚੈ ਨੈ ਸਿਮਰਨ ਮਰਨੰ ਕਦਾਂਚੈ। ਅਤੇ ਇਹ ਜਿੱਥੇ ਸੁੱਤਾ ਉੱਥੇ ਬੰਦਾ ਵੀ ਨਹੀਂ ਫਟਕਦਾ, ਕੋਈ ਬੰਦਾ ਨਹੀਂ। ਪਹਾੜੀ ਉੱਤੇ ਮਹਾਰਾਜ ਕਹਿੰਦੇ ਘਰ, ਅਤੇ ਉੱਥੇ ਕੋਈ ਚਿੜੀ ਜਨੌਰ ਨਹੀਂ ਫਟਕਦਾ। ਮਹਾਰਾਜ ਕਹਿੰਦੇ ਜਿਸ ਕਮਰੇ ਸੁੱਤਾ ਸੀ ਲੋਕ ਕਰਕੇ, ਉਸੇ ਕਮਰੇ 'ਚੋਂ ਕੀੜੀ ਨਿਕਲੀ, ਉਹਨੇ ਡੰਗ ਮਾਰਿਆ, ਰਾਤੀ ਮਰ ਗਿਆ। ਮਹਾਰਾਜ ਕਹਿੰਦੇ ਮੌਤ ਤੋਂ ਬਚਣ ਲਈ ਤਾਲੇ ਲਾ ਕੇ ਬੈਠੇ, ਤਾਲੇ ਲੱਗਦੇ ਨੂੰ ਮੌਤ ਆ ਗਈ। ਮਰਨਾ ਜਾਪੀ ਮੂਲ ਆ, ਜਿੱਥੇ ਤੂੰ ਸਮਝਣਾ ਮੈਂ ਠੀਕ ਹਾਂ, ਹੋ ਸਕਦਾ ਉੱਥੇ ਤੇਰਾ ਅਖੀਰਲਾ ਸਮਾਂ ਹੋਵੇ। ਗੁਰੂ ਸਾਹਿਬ ਸ਼ਬਦ ਵਰਤ ਰਿਹਾ, ਬਹੁਤ ਯਤਨ ਕਰਤਾ ਬਲਵੰਤਕਾਰੀ ਸੇਵੰਤ ਸੂਰਾ ਚਤੁਰ ਦਿਸੈ। ਬਿਖਮ ਥਾਨ ਬਸੰਤ ਉੱਚੈ ਨੈ ਸਿਮਰਨ ਮਰਨਦੰ ਕਦਾਂਚੈ। ਹੋਵੰਤ ਆਗਿਆ ਭਗਵਾਨ ਪੁਰਖ ਹੈ, ਨਾਨਕ ਕੀਤੀ ਸਾਸ ਅਕਰਖ ਤੇ। ਇਸ ਤੁਕ ਨੂੰ ਕੀਤੀ ਦਾ ਅਰਥ ਕੀੜੀ। ਤੂੰ ਕਹੇਗਾ ਬਿਲਕੁਲ ਕੋਈ ਬੰਦਾ ਕੋਈ ਜਾਨਵਰ ਨਹੀਂ, ਪਰ ਮਹਾਰਾਜ ਕਿਉਂ, ਹੋ ਸਕਦਾ ਨਿੱਕੀ ਜੀ ਕੀੜੀ ਤੈਨੂੰ ਵੜੇ, ਉਹਦੇ ਨਾਲ ਤੇਰੀ ਮੌਤ ਹੋ ਜਾ। ਮਰਨਾ ਜਾਪੈ ਮੂਲਿਆ, ਇਹਨੂੰ ਬਾਬਾ ਜੀ ਕਹਿੰਦੇ ਆ ਦਿਨ ਤੇ ਪਹਿਰ, ਪਹਿਰ ਤੇ ਘਰੀਆਂ, ਆਪ ਘਟੈ ਤਨ ਛਿਜੈ ਕਾਲ ਅਹੇਰੀ ਫਿਰੈ ਬਧਕ ਜਿਉਂ। ਜਿਵੇਂ ਸ਼ਿਕਾਰੀ ਭੱਜਦਾ, ਜਿੱਥੇ ਟਿਕਾਣਾ ਮਿਲਦਾ ਉੱਥੇ ਨਿਸ਼ਾਨਾ ਲਾ ਦਿੰਦਾ। ਸੱਚਮੁੱਚ ਗੁਰਮੁਖੋ ਨੈਗੇਟਿਵ ਨਹੀਂ, ਅਸੀਂ ਜਿੰਨੇ ਵੀ ਤੁਰੇ ਫਿਰਨੇ ਹਾਂ ਦੋ ਹੀ ਚੀਜ਼ਾਂ ਸਾਨੂੰ ਸਫ਼ਰ ਕਰਾਉਂਦੀਆਂ ਨੇ, ਇੱਕ ਢਿੱਡ ਦੀ ਰੋਟੀ ਕਰਾਉਂਦੀ ਪਈ ਹੈ ਜਹਾਂ ਦਾਣੇ ਤਾਂ ਖਾਣੇ, ਦੂਜੀ ਸਾਨੂੰ ਮੌਤ ਸਫ਼ਰ ਪਈ ਕਰਾਉਂਦੀ ਹੈ, ਕਿਉਂਕਿ ਉਹਨੂੰ ਉਸ ਟਿਕਾਣੇ 'ਤੇ ਲੈ ਕੇ ਪਹੁੰਚਣਾ ਜਿੱਥੇ ਅਸੀਂ ਜਾਣਾ ਹੈ। ਇਹ ਇੱਕ ਵਾਰ ਕਿਹਾ ਸੀ ਵੀ ਚਲੋ ਕਹਾਣੀਆਂ ਕਈ ਵਾਰੀ ਕੰਮ ਦਿੰਦੀਆਂ ਨੇ ਗੱਲ, ਕਿਸੇ ਨੂੰ ਦੱਸਤਾ ਵੀ ਤੈਨੂੰ ਮੌਤ ਆਉਣੀ, ਉਹ ਕਹਿੰਦਾ ਮੈਂ ਥਾਂ ਬਦਲ ਜਾਂਦਾ। ਉਹ ਥਾਂ ਬਦਲ ਗਿਆ, ਜਿਉਂ ਸਵੇਰ ਤੋਂ ਘੋੜੀ ਭਜਾਈ ਨੇ ਸੂਫੀ ਸਾਹਿਬ ਦੀ ਹੈ, ਸਾਰਾ ਦਿਨ ਘੋੜੀ ਭਜਾਉਂਦਾ ਰਿਹਾ, ਅਤੇ ਸ਼ਾਮ ਨੂੰ ਜਦੋਂ ਦਿਨ ਲੱਥਾ ਕਹਿੰਦਾ ਹੁਣ ਕਿਹੜੀ ਆਏਗੀ ਮੌਤ। ਜਦੋਂ ਉੱਤਰਿਆ ਘੋੜੀ ਤੋਂ ਤਾਂ ਕਿਸੇ ਨੇ ਮੋਢੇ 'ਤੇ ਹੱਥ ਰੱਖਿਆ, ਕਹਿੰਦੇ ਨੇ ਸ਼ਾਬਾਸ਼ ਤੇਰੇ, ਮੈਂ ਵੀ ਸੋਚਦੀ ਸਾਂ ਟਿਕਾਣੇ 'ਤੇ ਕਦੋਂ ਪਹੁੰਚੇਗਾ, ਤੂੰ ਸਵੇਰ ਦਾ ਤੁਰਿਆ ਤੇਰਾ ਮੌਕਾ ਹੀ ਇੱਥੇ ਆਉਣਾ ਸੀ। ਗੁਰੂ ਸਾਹਿਬ ਕਹਿੰਦੇ ਨੇ ਮਰਨਾ ਜਾਪੀ ਮੂਲਿਆ, ਦਿਨ ਤੇ ਪਹਿਰ, ਪਹਿਰ ਤੇ ਘਰੀਆਂ, ਆਪ ਘਟੈ ਤਨ ਛੀਜੈ ਕਾਲ ਅਹੇਰੀ ਫਿਰੈ ਬਦਕ ਜੋ ਕਹੋ ਕਵਨ ਬਿਦ ਕੀਜੈ। ਗੁਰੂ ਸਾਹਿਬ ਕਹਿੰਦੇ ਦਰਿਆਵੈ ਕੰਨੈ ਬਗੁਲਾ ਬੈਠਾ ਕੇਲ ਕਰੇ, ਮਰਨਾ ਜਾਪੈ ਮੂਲਿਆ। ਕੇਲ ਕਰੇਂਦੇ ਖੰਝ ਨੂੰ ਅਚਿੰਤੇ ਬਾਜ ਪਏ, ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ, ਜੋ ਮਨ ਚੇਤਨਾ ਚੇਤੇ ਸਨ ਸੋ ਗਾਲੀ, ਰੱਬ ਕੀਆਂ ਭਾਈ ਰੇ ਇਉਂ ਸਿਰ ਜਾਣੋ ਕਾਲ, ਜਿਉਂ ਮੱਛੀ ਤਿਉਂ ਮਾਨਸਾ ਪਵੈ ਅਚਿੰਤਾ ਜਾਲ। ਮੈਂ ਫਿਰ ਬੇਨਤੀ ਕਰਾਂ, ਇੱਥੇ ਗੁਰੂ ਸਾਹਿਬ ਨੇ ਮੂਲਿਆ ਸ਼ਬਦ ਦੇ ਅਰਥ ਭਾਈ ਮੂਲਾ ਕਰਾਂਗੇ ਵਿਆਕਰਨ ਅਨੁਸਾਰ ਵੀ। ਇਹ ਕਹਿੰਦੇ ਗ੍ਰੈਮਰ ਅਨੁਸਾਰ, ਮੈਂ ਕਹਿੰਦੇ ਬੈਠੇ ਸੀ ਨਿਊਜ਼ੀਲੈਂਡ ਭਾਈ ਸਾਹਿਬ ਬੈਠੇ, ਮੈਂ ਕਿਹਾ ਵੀ ਚਲੋ ਅਸੀਂ ਗ੍ਰੈਮਰ ਗੁਰੂਮਰ ਸ਼ਬਦ ਵਰਤੀ ਜਾਂਦੇ ਹਾਂ, ਪਰ ਇਸ ਧੁਰਕੀ ਬਾਣੀ ਨੂੰ ਕਿਹੜੇ ਕਿਹੜੇ ਅਸੀਂ ਥਾਂ 'ਤੇ ਸਜਾ ਕਹਾਂਗੇ ਵੀ ਇੰਨੀ ਕੁ ਇਹਦੀ ਸੀਮਾ ਹੈ। ਪਰ ਇੱਥੇ ਵੀ ਅਰਥ ਪ੍ਰੋਫੈਸਰ ਸਾਹਿਬ ਸਿੰਘ ਨੂੰ ਪਤਾ ਸੀ ਵੀ ਉਹ ਮੂਲਿਆ ਦਾ ਕੀ ਅਰਥ ਕਰਨਗੇ, ਉਹਨਾਂ ਵੀ ਹੇ ਮੂਲਿਆ ਕੀਤਾ ਹੈ, ਭਾਵੇਂ ਭਾਈ ਮੂਲਾ ਨਹੀਂ ਲਿਖਿਆ ਪਰ ਉਹਨਾਂ ਨੂੰ ਅਰਥ ਕਰਨੇ ਪਏ ਹੇ ਮੂਲਿਆ। ਮਰਨ ਨਾ ਜਾਪੈ ਮੂਲਿਆ ਆਵੈ ਕਿਤੈ ਥਾਂ। ਹੁਣ ਅਗਲਾ ਬਚਨ, ਗਿਆਨਹੀਣ ਅਗਿਆਨ ਪੂਜਾ, ਜਿਸ ਕੋਲ ਆਤਮਕ ਗਿਆਨ ਕੋਈ ਨਹੀਂ, ਗਿਆਨ ਤੋਂ ਹੀਣਾ ਹੈ, ਅਤੇ ਉਹ ਜਿੰਨੀ ਵੀ ਪੂਜਾ ਪ੍ਰਤਿਸ਼ਠਾ ਕਰ ਰਿਹਾ ਉਹ ਵੀ ਅਗਿਆਨ ਦੀ ਪੂਜਾ ਹੋ ਰਹੀ ਹੈ। ਸੱਤ ਵਸਤੂ ਦਾ ਗਿਆਨ ਨਹੀਂ, ਨਾਮ ਦਾ ਗਿਆਨ ਨਹੀਂ, ਪੱਥਰ ਪੂਜ ਰਿਹਾ ਅਗਿਆਨਤਾ 'ਚ, ਰੁੱਖ ਪੂਜ ਰਿਹਾ ਅਗਿਆਨਤਾ 'ਚ, ਟਾਈਮ ਪੂਜ ਰਿਹਾ ਅਗਿਆਨਤਾ ਵਿੱਚ, ਧਰਤੀ ਪੂਜ ਰਿਹਾ ਅਗਿਆਨਤਾ ਵਿੱਚ। ਉਹ ਸੱਚਮੁੱਚ ਆਪਣੀ ਤਾਕਤ ਜ਼ਰੂਰ ਲਾ ਰਿਹਾ, ਪਰ ਗੁਰੂ ਸਾਹਿਬ ਕਹਿੰਦੇ ਅਗਿਆਨ ਦੀ ਪੂਜਾ ਵਿੱਚ ਹੀ ਉਹਨੂੰ ਰਸ ਆਉਂਦਾ ਪਿਆ। ਉਹ ਕਹਿੰਦਾ ਮੇਰਾ ਤਾਂ ਵਿਸ਼ਵਾਸ ਹੈ ਤੁਸੀਂ ਜੋ ਮਰਜ਼ੀ ਕਰ ਲਓ। ਇਹਨੂੰ ਬਾਬਾ ਜੀ ਨੇ ਬਾਣੀ 'ਚ ਕਿਹਾ ਜਿਹੜਾ ਰੋਜ਼ ਪੜ੍ਹਦੇ ਹਾਂ, ਅਗਿਆਨ ਪੂਜਾ, ਕਾਹੂ ਲੈ ਪਾਹਨ ਪੂਜ ਧਰਿਓ ਸਿਰ, ਕਾਹੂ ਲੈ ਲਿੰਗ ਗਰਹਿ ਲਟਕਾਇਓ, ਕਾਹੂ ਲਖਿਓ ਹਰ ਅਵਾਚੀ ਦਿਸ਼ਾ ਮੈਂ, ਕਾਹੂ ਪਿਸ਼ਾ ਕੋ ਸੀਸਨ ਵਾਇਓ, ਕੋ ਬੁਤਾਨ ਕੋ ਪੂਜਤ ਹੈ ਪਸ਼, ਕਉ ਮਿਰਤਾਨ ਕੋ ਪੂਜਨ ਧਾਇਓ, ਕੂਰ ਕਿਰਿਆ ਉਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਗੁਰੂ ਸਾਹਿਬ ਸ਼ਬਦ ਵਰਤ ਰਿਹਾ ਭਾਈ ਗਿਆਨਹੀਨ ਗਿਆਨ ਨਹੀਂ, ਅਗਿਆਨ ਦੀ ਪੂਜਾ ਹੁੰਦੀ ਪਈ ਹੈ ਜਿਹਦੇ ਵਿੱਚੋਂ ਕੁਛ ਮਿਲਣਾ ਵੀ ਨਹੀਂ। ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਅੰਧ ਵਰਤਾਵਾ, ਉੱਥੇ ਹਨੇਰਾ ਹੀ ਢੋਈ ਜਾ ਰਿਹਾ, ਜਿਹੜਾ ਵਰਤਾਰਾ ਹੈ ਉਹ ਅਗਿਆਨਤਾ ਦਾ ਹੈ। ਭਾਓ ਦੂਜਾ ਉਸ ਵਿੱਚ ਇੱਕ ਦੀ ਪੂਜਾ ਨਹੀਂ, ਦੂਜਾ ਭਾਉ ਹੀ ਪੈਦਾ ਹੋ ਰਿਹਾ ਹੈ। ਫਿਰ ਆਪ ਨੂੰ ਬੇਨਤੀ ਕਰਾਂ ਜੀ, ਗੁਰੂ ਗ੍ਰੰਥ ਸਾਹਿਬ ਵਿੱਚ ਅਗਿਆਨਤਾ ਦੀ ਪੂਜਾ ਦਾ ਰੱਜ ਕੇ ਖੰਡਨ ਕੀਤਾ ਗਿਆ। ਇੱਕ ਵਾਰ ਮੈਂ ਇਸ 'ਤੇ ਅਰਜ਼ ਕੀਤੀ ਸੀ ਜੀ, ਸਮੇਂ ਦੁਵੇਂ ਲੋਕ ਪੂਜਦੇ ਆ, ਸਮੇਂ ਨੂੰ ਸਫਲ ਕਰਨਾ ਗੁਰੂ ਗ੍ਰੰਥ ਸਾਹਿਬ ਨੇ ਕਿਹਾ, ਪਰ ਪੂਜਨ ਦੀ ਤਾਂ ਗੱਲ ਕੀਤੀ ਨਹੀਂ ਕਿ ਮੇਰੇ ਸਮਝਿਓ, ਜਿਵੇਂ ਅੱਜ ਸੋਮਵਾਰ ਹੋ ਗਿਆ ਜੀ, ਅੱਜ ਵੀਰਵਾਰ ਹੋ ਗਿਆ ਜੀ, ਅੱਜ ਸ਼ੁੱਕਰਵਾਰ ਹੋ ਗਿਆ, ਚੰਗਾ ਹੋ ਗਿਆ। ਗੁਰੂ ਗ੍ਰੰਥ ਸਾਹਿਬ ਟਾਈਮ ਚੰਗਾ ਮੰਨਦਾ ਕਹਿੰਦੇ ਆ, ਪਰ ਇੱਕੋ ਗੱਲ ਕਹਿੰਦੇ ਆ ਵੀ ਚੇਤੇ ਰੱਖੀਂ, ਜਿੱਦਣ ਰੱਬ ਭੁੱਲ ਜਾਏ ਇਦੋਂ ਮਾੜਾ ਦਿਨ ਕੋਈ ਨਹੀਂ, ਜਿੱਦਣ ਵਾਹਿਗੁਰੂ ਚੇਤੇ ਆ ਜਾਏ ਇਦੋਂ ਚੰਗਾ ਕੋਈ ਨਹੀਂ। ਹੋਰ ਬੇਨਤੀ, ਜਿਹੜੇ 7 ਦਿਨ ਅਸੀਂ ਮਹਾਰਾਜ ਨੇ ਸ਼ਬਦਾਵਲੀ ਸਾਰੀ ਵਰਤੀ ਜੀ, ਉਹ ਮੈਂ ਕੱਲ੍ਹ ਪਰਸੋਂ ਵੀ ਕਿਹਾ ਵੀ ਇਸ ਵਿਸ਼ੇ ਨੂੰ ਐਵੇਂ ਨਾ ਵੀ ਆਹ ਫਲਾਣੇ ਦਾ ਸ਼ਬਦ ਜਾਂ ਸਾਡਾ ਸ਼ਬਦ ਨਹੀਂ, ਇਹ ਇਸ ਮਸਲੇ 'ਚ ਨਾ ਪਿਓ। ਗੁਰੂ ਗ੍ਰੰਥ ਸਾਹਿਬ 'ਚ ਬੇਅੰਤ ਭਾਸ਼ਾਵਾਂ ਨੇ, ਈਵਨ ਕਿ ਗੁਰੂ ਸਾਹਿਬ ਨੇ ਜਦੋਂ 7 ਵਾਰਾਂ ਦੇ ਨਾਂ ਵਰਤੇ ਤਾਂ ਉਹੀ ਵਰਤੇ ਜਿਹੜੇ ਪਿਛੋਕੜ ਚੱਲੇ ਆ ਰਹੇ ਸਨ, ਪਰ ਭਾਈ ਗੁਰਦਾਸ ਸਾਹਿਬ ਨੇ 12 ਦੇ ਨਾਵਾਂ ਦਾ ਤਰਕ ਕੀਤਾ। ਹੁਣ ਉਹ ਕਹਿੰਦੇ ਨੇ ਵਾਰ 7 ਨੇ, 15 ਥਿੱਤਾਂ ਨੇ, ਕਹਿੰਦੇ ਦੁੱਖ ਇਸ ਚੀਜ਼ ਦਾ 7 ਦੇ 7 ਵਾਰ ਦੇਵਤਿਆਂ ਅਤੇ ਗ੍ਰਹਿਆਂ ਦੇ ਨਾਂ 'ਤੇ ਨੇ, ਇੱਕ ਵੀ ਵਾਰ ਪਰਮਾਤਮਾ ਦੇ ਨਾਮ 'ਤੇ ਹੈ ਹੀ ਨਹੀਂ। ਆਦਿਤ ਉਹ ਸੋਮ ਭੋਮ, ਆਦਿਤ ਦਾ ਅਰਥ ਐਤਵਾਰ, ਸੋਮ ਦਾ ਅਰਥ ਸਮਝ ਗਿਆ ਭੋਮ ਦਾ ਅਰਥ ਮੰਗਲ, ਅੱਗੇ ਸੌਖੇ ਨੇ। ਆਦਿਤ ਉਹ ਸੋਮ ਭੋਮ ਬੁੱਧੋ ਬ੍ਰਹਸਪਤ ਸ਼ੁੱਕਰ ਸ਼ਨਿਚਰ ਸਾਤੋ ਬਾਰ ਬਾਟ ਲੀਨੇ ਕਹਿ ਥਿਤ ਪਛ ਮਾਸ ਰੁੱਤ ਲੋਗਨ ਮੈਂ ਲੋਗਾ ਚਾਰ ਏਕ ਏਕ ਅੰਕਾਰ ਕੋ ਨਾ ਕਹੂ ਦਿਨ ਦਿਨੋ। 7 ਦਿਨਾਂ 'ਚ ਕੋਈ ਰੱਬ ਦਾ ਵਾਰ ਹੈਗਾ? ਗੁਰੂ ਸਾਹਿਬ ਨੇ ਨਾਮ ਵਰਤੇ ਪਰ ਸੱਚੀ ਮੁੱਚੀ ਉਹਨਾਂ ਦੀ ਪਰਿਭਾਸ਼ਾ ਬਦਲ ਕੇ ਰੱਖ ਦਿੱਤੀ। ਬੁੱਧਵਾਰ ਨੂੰ ਕਿਹਾ ਬੁੱਧਵਾਰ, ਬੁੱਧ ਕਰੇ ਪ੍ਰਕਾਸ਼, ਆਦਿਤ ਕਰੇ ਭਗਤ ਆਰੰਭ। ਖੈਰ ਮੈਂ ਬੇਨਤੀ ਕਰਾਂਗਾ, ਇੱਥੇ ਗੁਰੂ ਸਾਹਿਬ ਜੀ ਕਹਿ ਰਿਹਾ ਕਿ ਅਗਿਆਨਤਾ ਦਾ ਪੂਜਾ ਹੋ ਰਹੀ, ਅਗਿਆਨਤਾ ਦੀ, ਅਤੇ ਉਹਦੇ ਵਿੱਚ ਵੀ ਰਸ ਹੋਣਾ। ਗਿਆਨ ਖੀਨੰਗ ਅਗਿਆਨ ਪੂਜਾ, ਅੰਧ ਵਰਤਾਵਾ, ਸਿਰਫ ਹਨੇਰੇ ਦਾ ਵਰਤਾਵਾ ਹੋ ਰਿਹਾ। ਭਾਉ ਦੂਜਾ, ਇਹਦੇ ਵਿੱਚ ਦੂਜਾ ਭਾਵ, ਅਗਲਾ ਬਚਨ, ਗੁਰਬਿਨ ਗਿਆਨ, ਪੂਜਾ ਦਾ ਗਿਆਨ ਗੁਰੂ ਤੋਂ ਬਿਨਾਂ ਨਹੀਂ ਆ ਸਕਦਾ। ਧਰਮ ਬਿਨ ਧਿਆਨ, ਸਲੋਕ ਬਦਲ ਗਿਆ ਜੀ ਅੱਗੇ, ਧਰਮ ਤੋਂ ਬਿਨਾਂ ਧਿਆਨ ਨਹੀਂ ਲੱਗ ਸਕਦਾ। ਫਿਰ ਬੇਨਤੀ ਕਰਾਂ, ਗੁਰਬਿਨ ਗਿਆਨ, ਧਰਮ ਬਿਨ ਧਿਆਨ, ਇਹ ਦੋ ਸ਼ਬਦਾਂ ਦਾ, ਗੁਰੂ ਤੋਂ ਬਿਨਾਂ ਆਤਮਕ ਗਿਆਨ ਨਹੀਂ ਅਤੇ ਧਰਮ ਤੋਂ ਬਿਨਾਂ ਧਿਆਨ ਦੀ ਪਰਪੱਕਤਾ ਨਹੀਂ। ਇਸ ਸ਼ਬਦ ਨੂੰ ਵੀ ਫਿਰ ਆਪ ਜੀ ਸੁਣਿਓ ਕਿ ਇੱਥੇ ਸ਼ਬਦ ਗੁਰਦੇਵ ਨੇ ਗੁਰ ਵਰਤਿਆ, ਗੁਰੂ ਆਇਆ, ਸਤਿਗੁਰੂ ਆਇਆ, ਸਤਿਗੁਰ ਸ਼ਬਦ ਆਇਆ। ਅਸੀਂ ਭਾਵੇਂ ਗੁਰੂ ਦੇ ਅਰਥ, ਮੈਂ ਇੱਕ ਵਾਰ ਆਪ ਨੂੰ ਬੇਨਤੀ ਕੀਤੀ ਸੀ ਕਿ ਲਫ਼ਜ਼ ਮੈਂ ਫਿਰ ਦੁਹਰਾਉਣ ਲੱਗਾ ਕਿ ਗੁਰੂ ਦਾ ਅਰਥ ਇਹ ਸਕਰੀਨ ਜ਼ਰੂਰ ਟੀਚਰ ਕਰ ਦੇਗੀ, ਮਾਸਟਰ ਕਰੇਗੀ, ਅੰਗਰੇਜ਼ੀ ਦੇ ਸ਼ਬਦ ਉਹ ਨੇ, ਪਰ ਅਧਿਆਤਮਿਕ ਤੌਰ 'ਤੇ ਗੁਰੂ ਦਾ ਅਰਥ ਗੁਰੂ ਗ੍ਰੰਥ ਸਾਹਿਬ ਵਿੱਚ ਜਦੋਂ ਹੋਵੇਗਾ ਉਹਦਾ ਅਰਥ ਟੀਚਰ ਆਚਾਰਿਆ ਨਹੀਂ ਹੋਵੇਗਾ। ਸਰਦਾਰ ਕਪੂਰ ਸਿੰਘ ਜਦੋਂ ਗੁਰੂ ਦਾ ਅਰਥ ਕਰਦੇ ਆ, ਉਹ ਕਹਿੰਦੇ ਆ ਗੁਰੂ ਦਾ ਅਰਥ ਜਿਹਦੇ ਵਿੱਚ ਨਿਰਾਕਾਰ ਪਰਮਾਤਮਾ ਸਾਕਾਰ ਹੋ ਕੇ ਪ੍ਰਗਟ ਹੋਇਆ ਹੈ। ਗੁਰੂ ਦਾ ਅਰਥ ਕਿ ਸਤਿਗੁਰ ਵਿੱਚ ਆਪ ਰੱਖਿਓਨ ਕਰ ਪ੍ਰਗਟ ਆਖ ਸੁਣਾਇਆ। ਇੱਥੇ ਬੇਨਤੀ ਫਿਰ ਕਰਾਂ, ਗੁਰੂ ਤੋਂ ਬਿਨਾਂ ਗਿਆਨ ਨਹੀਂ ਅਤੇ ਜਗਿਆਸੂ ਤੋਂ ਬਿਨਾਂ ਵੀ ਗਿਆਨ ਕੋਈ ਨਹੀਂ। ਹੁਣ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼, ਵਾਹਿਗੁਰੂ ਬਖਸ਼ ਦਿਆ ਜੇ, ਇੱਕ ਇੱਥੇ ਪ੍ਰਕਾਸ਼ ਸੱਚਖੰਡ 'ਚ ਕਿੰਨੇ ਸਰੂਪ ਪਏ ਆ, ਜਿਹੜੀ ਪ੍ਰੈਸ ਵਿੱਚ ਮਹਾਰਾਜ ਦੇ ਸਰੂਪ ਬਣਾਉਂਦੇ ਆ ਕਿੰਨੇ ਬੰਦੇ ਲੱਗੇ ਹੋਏ ਆ। ਕੋਈ ਜ਼ਰੂਰੀ ਥੋੜ੍ਹਾ ਵੀ ਖਾਰ ਉੱਥੇ ਕਰਮ ਕਰਨ ਵਾਲੇ ਨੂੰ ਆਤਮਕ ਗਿਆਨ ਹੈ, ਕਿਉਂਕਿ ਗੁਰੂ ਦਾ ਗਿਆਨ ਵੀ ਉੱਥੇ ਸੰਚਰਿਤ ਹੁੰਦਾ ਜਿੱਥੇ ਮਨ ਹਾਜ਼ਰ ਹੁੰਦਾ ਹੈ। ਜਿੱਥੇ ਮਨ ਜਗਿਆਸੂ ਨੂੰ ਉੱਥੇ ਗਿਆਨ ਵੀ ਨਹੀਂ। ਇਸੇ ਨੂੰ ਕਿਹਾ ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ। ਕੁੰਭੇ ਬੱਧਾ ਸਮਝ, ਕੁੰਭ ਦਾ ਅਰਥ ਘੜਾ, ਪਾਣੀ ਤਾਂ ਬੱਧਾ ਰਹੇਗਾ ਚੰਚਲ ਜੇ ਘੜਾ ਹੋਵੇਗਾ, ਅਤੇ ਘੜਾ ਵੀ ਤਾਂ ਕਾਇਮ ਰਹੇਗਾ ਜੇ ਪਾਣੀ ਹੋਵੇਗਾ, ਕਿਉਂਕਿ ਪਾਣੀ ਨਾਲ ਮਿੱਟੀ ਗੋਣ ਤੋਂ ਬਿਨਾਂ ਘੜਾ ਨਹੀਂ ਬਣ ਸਕਦਾ, ਦੋਨੋਂ ਇੱਕ ਦੂਜੇ ਦੇ ਪੂਰਕ ਨੇ। ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ। ਇਹ ਮਨ ਗੁਰੂ ਦੇ ਗਿਆਨ ਦੁਆਰਾ ਕਾਬੂ ਆਏਗਾ, ਪਰ ਗੁਰਬਿਨ ਗਿਆਨ ਨਾ ਹੋਏ। ਜੇ ਗੁਰੂ ਤਾਂ ਹੈ, ਮਨ ਹੀ ਜਗਿਆਸੂ ਕੋਈ ਨਹੀਂ, ਤਾਂ ਫਿਰ ਗਿਆਨ ਕਿੱਥੋਂ ਹੋ ਜੂਗਾ? ਦੋਨੋਂ ਇੱਕ ਦੂਜੇ ਦੇ ਪੂਰਕ ਨੇ। ਗੁਰੂ ਸਾਹਿਬ ਜੀ ਕਹਿੰਦੇ ਆ ਗੁਰਗੁਣ ਗੁਰਗੁਣ, ਗੁਰਬਿਨ ਗਿਆਨ, ਧਰਮ ਬਿਨ ਧਿਆਨ, ਧਰਮ ਤੋਂ ਬਿਨਾਂ ਧਿਆਨ ਨਹੀਂ। ਧਰਮ ਬੜਾ ਗਹਿਰਾ ਵਿਸ਼ਾ ਹੈ ਜੀ। ਚਲੋ ਅਸੀਂ ਸੰਪਰਦਾ ਦੇ ਅਰਥ ਕਰਨੇ ਹਾਂ ਵੀ ਇਹ ਫਲਾਣਾ ਧਰਮ, ਫਲਾਣਾ ਧਰਮ। ਮੈਂ ਕੱਲ੍ਹ ਕਿਹਾ ਸੀ ਜੀ ਇੱਥੇ ਸ਼ਾਇਦ ਆਪ ਜੀ ਨੂੰ ਕਿ ਸਵੇਰ ਦੀ ਕਥਾ 'ਚ ਗੁਰੂ ਗ੍ਰੰਥ ਸਾਹਿਬ ਜਦੋਂ ਧਰਮ ਦੀ ਗੱਲ ਕਰਦੇ ਆ ਇੰਨੀ ਬਰੀਫ ਇੱਕੋ ਗੱਲ ਕਹਿੰਦੇ ਆ, ਰੂਹਾਨੀਅਤ ਅਤੇ ਚੰਗੇ ਕਰਮਾਂ ਦਾ ਨਾਮ ਧਰਮ ਹੁੰਦਾ ਹੈ। ਹਰ ਕੋ ਨਾਮ ਜਪ ਨਿਰਮਲ ਕਰਮ। ਅਗਲਾ ਬਚਨ, ਸੱਚ ਬਿਨ ਸਾਖੀ, ਸੱਚ ਤੋਂ ਬਿਨਾਂ, ਸਿਮਰਨ ਤੋਂ ਬਿਨਾਂ। ਇੱਥੇ ਸਾਖੀ ਦਾ ਲਫਜ਼ੀ ਅਰਥ ਸਿੱਖਿਆ ਨਹੀਂ, ਇੱਥੇ ਸਾਖੀ ਦਾ ਅਰਥ ਸਾਖਸ਼ੀ ਗਵਾਹੀ ਵੀ ਨਹੀਂ, ਇੱਥੇ ਸਾਖੀ ਦਾ ਲਫਜ਼ੀ ਅਰਥ ਹੈ ਪਰਵਾਨਾ, ਰਾਹਦਾਰੀ। ਸਿਮਰਨ ਤੋਂ ਬਿਨਾਂ ਤੇਰੇ ਕੋਲ ਕੋਈ ਰਾਹਦਾਰੀ ਨਹੀਂ ਜਿਹੜੀ ਰੱਬ ਦੇ ਦਰਗਾਹ ਵਿੱਚ ਤੈਨੂੰ ਛਡਾ ਸਕੇ। ਗੁਰ ਬਿਨ ਗਿਆਨ, ਧਰਮ ਬਿਨ ਧਿਆਨ, ਸੱਚ ਬਿਨ ਸਾਖੀ। ਸੱਚ ਤੋਂ ਬਿਨਾਂ ਕੋਈ ਪ੍ਰਵਾਨਗੀ ਨਹੀਂ ਸਿਮਰਨ ਤੋਂ ਬਿਨਾਂ। ਮੂਲੋ ਨਾ ਬਾਕੀ, ਮੂਲੋ ਦਾ ਅਰਥ ਹੈ ਜੋ ਕੋਈ ਤੈਨੂੰ ਮਿਲਿਆ ਸੀ, ਜਿਹੜਾ ਜਨਮ ਮਿਲਿਆ ਸੀ। ਨਾ ਬਾਕੀ, ਜੇ ਤੇਰੇ ਕੋਲ ਸਿਮਰਨ ਦਾ ਪ੍ਰਵਾਨਾ ਕੋਈ ਨਹੀਂ, ਜਿਹੜਾ ਮਿਲਿਆ ਸੀ ਉਹ ਵੀ ਬਾਕੀ ਕੋਈ ਨਹੀਂ ਰਹਿ ਗਿਆ, ਉਹ ਵੀ ਚਲਾ ਗਿਆ। ਮੂਲੋ ਨਾ ਬਾਕੀ। ਹੁਣ ਅਗਲਾ ਬਚਨ ਕਹਿ ਜੀ, ਮਾਣੂ ਘੱਲੈ। ਇਹ ਸ਼ਬਦ ਹੈ ਜੀ ਮਾਣੂ, ਇੱਕ ਬਾਣੀ ਸ਼ਬਦ ਹੁੰਦਾ ਮਨੁਆ, ਮਨੁਆ। ਇਹ ਜਿਹੜਾ ਮਾਣੂ ਸ਼ਬਦ ਆਇਆ ਇਹਦਾ ਲਫਜ਼ੀ ਅਰਥ ਹੈ ਬੰਦੇ, ਇਨਸਾਨ, ਮਨੁੱਖ। ਇਹ ਅਸਲ 'ਚ ਸਿੰਧੀ ਅਤੇ ਪਹਾੜਾਂ ਵਿੱਚ ਇਹ ਸ਼ਬਦ ਬੋਲਿਆ ਜਾਂਦਾ ਮਾਣੂ, ਪਹਾੜੀ ਪੰਜਾਬੀ ਦਾ ਸ਼ਬਦ ਹੈ ਜੀ ਮਾਣੂ। ਮਾਣੂ ਘੱਲੈ, ਪਰਮਾਤਮਾ ਮਨੁੱਖਾਂ ਨੂੰ ਘੱਲਦਾ। ਉੱਠੀ ਚੱਲੈ, ਜਦੋਂ ਮੌਤ ਸੱਦਾ ਦਿੰਦੀ ਹੈ ਅਤੇ ਘੱਲੇ ਕੋਈ ਚੱਲ ਪੈਂਦੇ ਆ। ਮਾਣੂ ਘੱਲੈ, ਉੱਠੀ ਚੱਲੈ, ਮੌਤ ਨੇ ਸੱਦਾ ਦਿੱਤਾ ਅਤੇ ਉੱਠ ਕੇ ਚਲੇ ਗਏ। ਮਨੁੱਖ ਆਏ ਫਿਰ ਚਲੇ ਗਏ। ਅਤੇ ਮਹਾਰਾਜ ਕਹਿੰਦੇ ਸਾਧ ਨਾਹੀਂ ਇਹ ਵੇਹੀ ਗੱਲੈ। ਸਾਧ ਦਾ ਅਰਥ ਹੈ ਸਵਾਦ, ਨਾਹੀਂ ਇਹਦੇ ਵਿੱਚ ਕੋਈ ਸਵਾਦ ਨਹੀਂ, ਅਵੇਹੀ ਗੱਲੈ। ਇਸ ਗੱਲ ਨਾਲ ਕਾਹਦਾ ਸਵਾਦ, ਰੱਬ ਨੇ ਭੇਜਿਆ, ਮੌਤ ਆਈ ਉੱਠ ਕੇ ਚਲਾ ਗਿਆ, ਤੇਰੀ ਮੰਜ਼ਿਲ 'ਤੇ ਕੋਈ ਨਾ ਮਿਲੀ, ਕਾਹਦਾ ਸਵਾਦ ਆਇਆ ਤੇਰੇ ਜੀਣ ਦਾ। ਇਹਦੇ ਲਫਜ਼ੀ ਅਰਥ ਮਾਣੂ ਘੱਲੇ, ਮਾਣੂ ਘੱਲੈ। ਵਾਹਿਗੁਰੂ ਜੀ, ਮਨੁੱਖਾਂ ਨੂੰ ਘੱਲਿਆ, ਜਿਹਨੂੰ ਕਹਿੰਦੇ ਆ ਘੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ। ਇਹ ਵੀ ਮਨੁੱਖਾਂ ਨੂੰ ਘੱਲਿਆ, ਮਾਣੂ ਘੱਲੈ, ਉੱਠੀ ਚੱਲੈ। ਉਹਨੇ ਘੱਲਿਆ, ਜਦੋਂ ਸਮਾਂ ਆਇਆ ਉੱਠ ਕੇ ਤੁਰ ਪਏ। ਅਤੇ ਗੁਰੂ ਸਾਹਿਬ ਜੀ ਕਹਿੰਦੇ ਆ ਸਾਧ ਨਾਹੀਂ ਅਵੇਹੀ ਗੱਲੈ, ਇਸ ਗੱਲ ਵਿੱਚ ਕੋਈ ਸਵਾਦ ਨਹੀਂ ਆਇਆ। ਜਨਮ ਹੋਇਆ ਅਤੇ ਬੰਦਾ ਮਰ ਗਿਆ, ਕਿਉਂਕਿ ਮੰਜ਼ਿਲ ਤਾਂ ਮਿਲੀ ਕੋਈ ਨਹੀਂ। ਤੂੰ ਕੁਝ ਕਰਨ ਵਾਸਤੇ ਆਇਆ ਹੈ, ਜਿਹਨੂੰ ਗੁਰੂ ਸਾਹਿਬ ਨੇ, ਗੁਰੂ ਅਮਰਦਾਸ ਜੀ ਨੇ ਕਿਹਾ ਕਿ ਇਹ ਸਰੀਰਾ ਮੇਰਿਆ, ਹਰ ਤੂੰ ਮੈਂ ਜੋਤ ਰੱਖੀ, ਤਾਂ ਤੂੰ ਜਗ ਮੈਂ ਆਇਆ। ਹਰ ਜੋਤ ਰੱਖੀ ਤੁਦ ਵੀ, ਤਾਂ ਤੂੰ ਜਗ ਮੈਂ ਆਇਆ। ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਾਨਾ ਵਸਾਇਆ, ਗੁਰ ਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ। ਇਸ ਗੱਲ 'ਚ ਸਵਾਦ ਹੈ, ਪੂਰਬ ਲਿਖਿਆ ਪਾਇਆ। ਕਹਿ ਨਾਨਕ ਇਹ ਸਰੀਰ ਪ੍ਰਵਾਨ ਹੋਵਾ, ਜਿਨ ਸਤਿਗੁਰ ਸਿਉਂ ਚਿੱਤ ਲਾਇਆ। ਜਿਹਨੂੰ ਗੁਰੂ ਸਾਹਿਬ ਜੀ ਕਹਿੰਦੇ ਆ ਜਾਂ ਕੋ ਆਏ ਸੋਈ ਵਿਖਾਜੋ, ਹਰ ਗੁਰ ਤੇ ਮਨੈ ਬਸੇਰਾ, ਨਿਜ ਘਰ ਮਹਿਲ ਪਾਓ ਸੁਖ ਸਹਿਜੇ, ਬੌਰ ਨਾ ਹੋਏਗੋ ਫੇਰਾ। ਜੇ ਨਹੀਂ ਕੁਝ ਕਮਾਇਆ, ਫਿਰ ਬਾਬਾ ਜੀ ਕਹਿੰਦੇ ਬੇੜਾ ਬੰਧ ਨਾ ਸਕਿਓ, ਸਾਧ ਨਾਹੀਂ ਅਵੇਹੀ ਗੱਲੈ। ਬੇੜਾ ਬੰਧ ਨਾ ਸਕਿਓ, ਬੰਧਨ ਕੀ ਵੇਲਾ, ਭਰ ਸਰਵਰ ਜਬ ਉਛਲੈ ਤਬ ਤਰਨ ਦੁਖੇਲਾ, ਹੱਥ ਨਾ ਲਾਏ ਕੁਸੰਬੜੈ ਜਲ ਜਾਸੀ ਢੋਲਾ। ਇਸੇ ਵਿਚਾਰ ਨੂੰ ਕੱਲ ਸਨਮੁਖ ਆਪ ਜੀ ਦੇ ਜਿਹੜੇ ਸਲੋਕ ਹੋਰ ਨੇ ਉਹ ਅਰਜ਼ ਕਰਾਂਗਾ। ਆਪ ਸੰਗਤਾਂ ਦਾ ਬਹੁਤ ਧੰਨਵਾਦ, ਜੋ ਆਪ ਜੀ ਨੇ ਪਿੱਛੇ ਬੈਨਰ ਵੀ ਲਾ ਦਿੱਤਾ ਹੈ, ਭਾਈ ਸਾਹਿਬ ਵੀ ਅਨਾਊਂਸਮੈਂਟ ਕਰ ਰਹੇ ਆ, ਅਤੇ ਮੈਂ ਵੀ ਆਪ ਨੂੰ ਬੇਨਤੀ ਵਿਸ਼ੇਸ਼ ਕਰਕੇ ਕਰਾਂਗਾ, 2 ਤੋਂ ਲੈ ਕੇ 9 ਤੱਕ ਇਸ ਸਥਾਨ 'ਤੇ ਵਿਸ਼ੇਸ਼ ਗੁਰਮਤਿ ਸਮਾਗਮ ਔਰ ਨਗਰ ਕੀਰਤਨ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਨੇ ਜਿਹੜੇ ਅੱਜ ਦੇ ਦਿਨ ਸ਼ੁਰੂ ਹੋ ਗਏ। ਉੱਧਰ ਸਾਕਾ ਸ਼ੁਰੂ ਹੋ ਗਿਆ ਸੀ, ਇਹ ਵੀ ਚਲੋ ਅਰਜ਼ ਸੰਖੇਪ ਜੀ ਕਰਾਂਗਾ। ਆਪ ਸਭ ਨੇ ਵੱਧ ਚੜ੍ਹ ਕੇ ਵੀ ਸਹਿਯੋਗ ਦੇਣਾ, ਗੁਰੂ ਸਾਹਿਬ ਕਿਰਪਾ ਕਰਨ, ਕੌਮੀ ਦਰਦ ਸਭ ਦਾ ਸਾਂਝਾ ਬਣ ਗਿਆ ਹੈ, ਸੱਚ ਇਹ ਸਭ ਦਾ ਸਾਂਝਾ ਬਣ ਜਾਏ। ਮੇਰੇ ਤੋਂ ਬੇਅੰਤ ਭੁੱਲਾਂ ਹੋਈਆਂ ਨੇ, ਬਖਸ਼ ਦੇਣਾ ਜੀ। ਆਓ ਜਿੰਨਾ ਜਾਣਾ ਜੀ ਸਦਕੇ ਭਾਈ ਜਾਓ, ਅਤੇ ਜਿਨ੍ਹਾਂ ਕੋਲ ਹੈ ਟਾਈਮ 5 ਮਿੰਟ ਸਿਰਫ, ਇਦੋਂ ਵੀ ਘੱਟ, ਅਸੀਸ ਦਿਓ। ਕੋਈ ਵੀ ਰਸਨਾ ਵਿਰਵੀ ਵਾਂਝੀ ਨਾ ਰਹੇ, ਪਿਆਰ ਅਦਬ ਸਹਿਤ ਉਚਾਰਨ ਕਰੋ ਜੀ। ਵਾਹੇ ਗੁਰੂ, ਵਾਹੇ ਗੁਰੂ।